चौपाई पावा तीरो बसे उजैन।
उजैन नगर दे रहण वाले दो गुरसिख, एक दा नाम है भाई पावा जी ते दूजिया दा नाम है भाई तीरो जी।
हां जी। करे भगत गुर की निजैन।
ये अपने घर रहिंदे उजैन नगर विच ते गुर भगती च तत्पर रहिंदे हां। गुरुदेव दी भगती करदे, भजन करदे, बाणी पढ़दे, सिमरन करदे हन।
कथा कीर्तन सुने सुनावे।
ये कथा ते कीर्तन करदे भी सी, जदों समा बने कोई कथा कीर्तन करदा ते बह के सुनदे। कथा कीर्तन करन दी सेवा ते सुनन दी सेवा भाई पावा जी और भाई धीरो जी करदे हन।
दोए जाम निस सुपत बितावे।
रात नू केवल दो पैर यानी कि 6 घंटे केवल इन्ना कु समा ते रात नू सौंदे हन।
अष्ट जाम मैं भगत करंता।
बाकी दे जेडे 6 पैर ने यानी कि 24 घंटिया चो केवल 6 घंटे सौंदे ने, बाकी दे 18 घंटे हर वेले परमेश्वर दा भजन ही करी जांदे, महाराज जी दी भगती च तत्पर रहिंदे हन।
सत संगत को मिल बुद्धिवंता।
और साध संगत विच मिलदे, सत संगत विच बैठ के हरी जस करदे ते सुनदे ने।
छठी मास गुर की टिग आवे।
इसे तरह करदे आ जदों 6 महीने बीत जांदे हन ते 6 महीनिया बाद फिर सतगुरु जी दे दर्शन करन लई आउंदे उजैन तो, महाराज गुरु हरगोबिंद साहब जी दे दीदार करन वास्ते आउंदे हन।
दर्शन करते आनंद को पावे।
महाराज जी दे दर्शन करके परम आनंद दी प्राप्ति हुंदी इन्हां नूं, सतगुरां दे दीदार करके हिरदा खेड़े ते आनंद नाल भर जांदा है।
एक दिन बूझियो सतगुर पास।
एक दिन सतगुरु सच्चे पातशाह जी दे पास भाई धीरो जी और भाई पावा जी ने बेनती करके पुछया,
संतन के लक्षण क्या रास।
महाराज जी साधु दे की लक्षण हुंदे हन, साधु दियां निशानियां की हुंदियां हन, जिन्हां तो पछाण होवे के साधु है महात्मा है।
तब श्री हर गोविंद वखाना।
सुन के धन गुरु हरगोबिंद साहब सच्चे पातशाह जी ने बचन कहे,
एक श्लोक संतन गुणवाना।
महाराज जी कहिंदे भाई पावा जी साडे वड्डिया सतगुरां ने पंजवें पातशाह जी ने साधु दे लक्षण दसे हन, साधु दे लक्षण प्रथाए जो श्लोक महाराज पंचम पातशाह जी ने सहस कृति दे श्लोकां विच 40वां श्लोक है उचारण कीता, वो असी तुहानू सरवण करवाउने आ जिहदे विच साधु दे लक्षण दसे हन।
श्री मुख वाक मंत्रंग राम राम नामंग ध्यानंग सर्वत्र पूरने।
पहला लक्षण दसदे ने सहस कृति दे श्लोक ने खालसा जी गुरु ग्रंथ साहिब विच, इह संस्कृत नहीं है सहस कृति है। सहस कृति ते संस्कृत च बहुत फर्क है। तो सहस कृति भाषा विच महाराज जी ने श्लोक रचे ने, मंत्रंग राम राम नामंग ध्यानंग सर्वत्र पूरना है कि राम दे नाम नू मंत्र वजो जपना। आखो सतनाम
श्री वाहे।
मंत्रंग दा की मतलब हुंदा भी जिहड़ा गुप्त करके जपया जाए, जिहदा विखावा ना कीता जाए, प्रगट ना कीता जाए। जिन्ना गुप्त जपांगे उन्ना ही उहदा ज्यादा रस बनेगा, उहदा लाभ उन्ना ही ज्यादा होगा। जिहड़ा बीज जमीन दे विच थल्ले दफन हो जाए, उत्ते मिट्टी पै जाए, उही उगदा। जिहड़ा उत्ते उत्ते पिया रह जाए, उपर आ जाए, उत्ते ही सुक सड़ जांदा, जां कोई पंछी लै जांदा चुग। इसे तरह जिहड़ा भजन गुप्त होके कीता जाए, उह वध फली भूत हुंदा। जदों विखावा करके कोई भजन करे, लोग वड्याई कर करके सारा लै जांदे आ खो के। इस करके महापुरख महात्मा दा इह साधु दा पहला लक्षण है कि जदों भजन करदा गुप्त करके जपदा, वह विखावा नहीं करदा। मंत्रंग मंत्रंग दा मतलब मंत्र हुंदा ही उह है जिहड़ा गुप्त होवे, जिहड़ा प्रगट ना कीता जाए, विखावा ना कीता जाए। तो राम दे नाम दा मंत्र जाप जिहड़ा उन्होंने अपने गुरु कोलों लिया है उदा वो जाप जपदे ने। की भावना हुंदी है जदों जपदे है? असी अक्सर सवाल करदे हां भी जदों नाम जपीए ते ध्यान की करिए, ਧਿਆਨ ਕਾਹਦਾ ਧਾਰੀਏ? ਜਿਹੜੇ ਰੱਬ ਦੇ ਪਿਆਰੇ ਸਾਧੂ ਜਦੋਂ ਨਾਮ ਜਪਦੇ ਹੈ ਉਹ ਕਿਵੇਂ ਦਾ ਧਿਆਨ ਧਾਰਦੇ ਨੇ? ਧਿਆਨੰਗ ਸਰਬੱਤਰ ਪੂਰਨ ਹੈ, ਉਹ ਇਹ ਧਿਆਨ ਧਾਰਦੇ ਨੇ ਵੀ ਜਿਹਦਾ ਅਸੀਂ ਨਾਮ ਜਪ ਰਹੇ ਹਾਂ ਉਹ ਸਾਰਿਆਂ ਵਿੱਚ ਵਸਦਾ ਹੈ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਉਹਦਾ ਨਿਵਾਸ ਹੈ, ਇਹ ਜਾਣ ਕੇ ਉਹਦਾ ਧਿਆਨ ਧਾਰਦੇ ਨੇ। ਧਿਆਨੰਗ ਸਰਬੱਤਰ ਪੂਰਨ ਹੈ, ਜਿਹੜਾ ਸਾਰਿਆਂ ਚ ਪਰਿਪੂਰਨ ਹੈ, ਸਰਬੱਤਰ ਸਾਰਿਆਂ ਵਿੱਚ ਪੂਰਨ ਹੈ ਦਾ ਮਤਲਬ ਪੂਰੀ ਪਰਿਪੂਰਨ ਹੈ। ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ, ਹੇ ਮੇਰਿਆ ਮਨ ਆ ਉਹਨੂੰ ਸਦਾ ਲਈ ਧਿਆ ਜਿਹੜਾ ਸਾਰਿਆਂ ਚ ਰਮਿਆ ਹੋਇਆ। ਤੋ ਸਾਧੂ ਦਾ ਪਹਿਲਾ ਲੱਛਣ ਇਹ ਹੈ ਕਿ ਉਹ ਪਰਮੇਸ਼ਰ ਨੂੰ ਸਰਬ ਥਾਈ ਰਮਿਆ ਜਾਣ ਕੇ ਉਹਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਫਿਰ ਉਹਦੇ ਨਾਮ ਨੂੰ ਜਪਦਾ ਹੈ। ਜਦੋਂ ਜਪਦਾ ਤੇ ਗੁਪਤ ਜਪਦਾ, ਉਹਦਾ ਵਿਖਾਵਾ ਨਹੀਂ ਕਰਦਾ।
ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ।
ਸਾਧੂ ਦਾ ਦੂਸਰਾ ਲੱਛਣ ਹੈ, ਪਹਿਲਾ ਲੱਛਣ ਦੱਸ ਦਿੱਤਾ ਪਹਿਲੀ ਪੰਕਤੀ ਚ, ਇਸੇ ਤਰ੍ਹਾਂ ਸਾਧੂ ਦਾ ਦੂਸਰਾ ਲੱਛਣ ਹੈ ਗਿਆਨੰ ਸਮ ਦੁਖ ਸੁਖੰ। ਦੁੱਖ ਤੇ ਸੁਖ ਦੇ ਵਿੱਚ ਇੱਕ ਗਿਆਨਮਈ ਬਿਰਤੀ ਰੱਖਦਾ, ਇੱਕੋ ਜਿਹਾ ਗਿਆਨ, ਜਿਹੋ ਜਿਹਾ ਦੁੱਖ ਦੇ ਵਿੱਚ ਬਿਰਤੀ ਉਦਾਂ ਦੀ ਸੁੱਖ ਵਿੱਚ। ਸਾਡੀ ਦੁੱਖ ਵੇਲੇ ਹੋਰ ਬਿਰਤੀ ਹੁੰਦੀ ਹੈ ਤੇ ਸੁੱਖ ਵੇਲੇ ਹੋਰ। ਦੁੱਖ ਵੇਲੇ ਸਾਨੂੰ ਰੱਬ ਯਾਦ ਆਉਂਦਾ, ਜਦੋਂ ਸੁੱਖ ਆਉਂਦਾ ਉਦੋਂ ਰੱਬ ਭੁੱਲ ਜਾਂਦਾ, ਕਿਉਂਕਿ ਬਿਰਤੀ ਚ ਫਰਕ ਪੈ ਜਾਂਦਾ। ਸੁੱਖ ਵੇਲੇ ਸਾਡੇ ਅੰਦਰ ਹੋਰ ਭਾਵ ਹੁੰਦੇ ਨੇ, ਦੁੱਖ ਵੇਲੇ ਹੋਰ। ਪਰ ਇੱਕ ਸਾਧੂ ਦਾ ਦੂਸਰਾ ਲੱਛਣ ਜਿਹੜਾ ਸਤਿਗੁਰੂ ਜੀ ਨੇ ਦੱਸਿਆ ਉਹ ਇਹ ਹੈ ਕਿ ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖਣੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁਖ ਸਨੇਹੋ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮੰਨੈ। ਦੁੱਖ ਤੇ ਸੁਖ ਦੋਨਾਂ ਨੂੰ ਇੱਕ ਸਮਾਨ ਬਿਰਤੀ ਕਰਕੇ ਜਾਣੇ, ਉਹ ਦੂਸਰਾ ਲੱਛਣ ਹੈ ਸਾਧੂ ਦਾ। ਗਿਆਨੰ ਸਮ ਦੁੱਖ ਸੁਖੰ, ਦੁੱਖ ਸੁਖ ਚ ਇੱਕੋ ਗਿਆਨਮਈ ਬਿਰਤੀ। ਮਾਛੀਵਾੜੇ ਦੇ ਜੰਗਲਾਂ ਚ ਟਿੰਡ ਦਾ ਸਰਾਣਾ ਲਾਈ ਬੈਠੇ ਕਲਗੀਧਰ ਪਾਤਸ਼ਾਹ ਦੇ ਅੰਦਰ ਜੋ ਭਾਵ ਬਿਰਤੀ ਹੈ, ਉਹੀ ਬਿਰਤੀ ਸ੍ਰੀ ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲਾਂ ਵਿੱਚ ਬੈਠਿਆ ਹੈ। ਫਰਕ ਕੋਈ ਨਹੀਂ, ਦੋਨਾਂ ਪਾਸੇ ਇੱਕ ਸਮਾਨ ਬਿਰਤੀ। ਇਹਨੂੰ ਕਹਿੰਦੇ ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖਣੀ। ਤੱਤੀ ਤਵੀ ਤੇ ਬੈਠਿਆ ਪੰਜਵੇਂ ਪਾਤਸ਼ਾਹ ਜਿਸ ਪਰਮ ਆਨੰਦ ਦੀ ਖੇਡ ਵਿੱਚ ਨੇ, ਉਹੀ ਪਰਮ ਆਨੰਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਬੈਠੇ ਸੋਹਣੇ ਮਹੱਲਾਂ ਚ ਉਹੀ ਆਨੰਦ ਹੈ, ਕੋਈ ਫਰਕ ਨਹੀਂ। ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖੇ। ਜੁਗਤ ਨਿਰਮਲ ਨਿਰਵੈਰਣ, ਉਹਦੀ ਜੁਗਤੀ ਸੰਸਾਰ ਨਾਲੋਂ ਨਿਰਮਲ ਹੁੰਦੀ ਹੈ। ਸਾਧੂ ਦੀ ਸੰਸਾਰੀਆਂ ਨਾਲ ਮੇਲ ਨਹੀਂ ਖਾਂਦੀ ਉਹਦੀ ਜੁਗਤੀ। ਜੋ ਸੰਸਾਰੀ ਕਰਦੇ ਨੇ ਉਹਦੇ ਤੋਂ ਉਹ ਵੇਖ ਕੇ ਪ੍ਰਭਾਵਿਤ ਹੋ ਕੇ ਸੰਸਾਰੀਆਂ ਵਾਲੇ ਕਰਮ ਨਹੀਂ ਕਰਦੇ। ਉਹਦਾ ਸੰਸਾਰ ਨਾਲੋਂ ਸਭ ਕੁਝ ਨਿਰਾਲਮ ਹੁੰਦਾ, ਵੱਖਰਾ ਹੁੰਦਾ। ਸੰਸਾਰੀ ਜਿਸ ਵਹਿਣ ਵਿੱਚ ਵਹਿੰਦੇ ਹੈ, ਸਾਧੂ ਉਸ ਵਹਿਣ ਚ ਨਹੀਂ ਵਹਿੰਦੇ। ਕਦੇ ਬੱਬਰ ਸ਼ੇਰ ਦਾ ਸੁਭਾਅ ਵੇਖੋ, ਆਮ ਕਰਕੇ ਦੁਨੀਆਂ ਦੇ ਜਿੰਨੇ ਜੀਵ ਜੰਤ ਨੇ ਜਿੱਧਰੋਂ ਪਾਣੀ ਆਉਂਦਾ ਪਾਣੀ ਦੇ ਵਹਿਣ ਨਾਲ ਵਹਿ ਜਾਂਦੇ ਨੇ। ਪਰ ਜਿਹੜਾ ਬੱਬਰ ਸ਼ੇਰ ਜਦੋਂ ਨਦੀ ਪਾਰ ਕਰਦਾ ਨਾ, ਉਹਦੇ ਵਹਿਣ ਦੇ ਨਾਲ ਵਹਿ ਕੇ ਨਦੀ ਪਾਰ ਨਹੀਂ ਕਰਦਾ, ਜਿੱਧਰੋਂ ਪਾਣੀ ਆਉਂਦਾ ਉਸ ਪਾਸੇ ਨੂੰ ਚੀਰ ਕੇ ਪਾਣੀ ਦਾ ਦਰਿਆ ਦਾ ਜਿਹੜਾ ਉਹ ਪਾਰ ਕਰਦਾ ਤਰ ਕੇ। ਇਹ ਸ਼ੇਰ ਦਾ, ਬੱਬਰ ਸ਼ੇਰ ਦਾ ਸੁਭਾਅ ਹੁੰਦਾ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਸਾਧੂ ਨੇ, ਉਹ ਦੁਨੀਆਂ ਦੇ ਵਹਿਣ ਵਿੱਚ ਜਿੱਧਰ ਦੁਨੀਆਂ ਵਹਿੰਦੀ ਹੈ ਉੱਧਰ ਨਹੀਂ ਵਹਿੰਦੇ, ਉਹਦੇ ਤੋਂ ਉਲਟ। ਭਗਤਾਂ ਤਾਂ ਐਸਾ ਸਾਰੀਆਂ ਜੋੜ ਕਦੇ ਨਾ ਆਇਆ, ਸੰਸਾਰ ਨਾਲ ਉਹਨਾਂ ਦੀ ਸਾਰੀ ਜੁਗਤ ਨਿਰਮਲ ਹੈ। ਜੁਗਤ ਨਿਰਮਲ ਨਿਰਵੈਰਣ ਹੈ, ਔਰ ਨਿਰਵੈਰ ਹੁੰਦੇ ਆ ਰੱਬ ਦੇ ਪਿਆਰੇ ਮਹਾਂਪੁਰਖ ਸਾਧੂ। ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੁੰਦਾ। ਗੁਰਮੁਖ ਵੈਰ ਵਿਰੋਧ ਗਵਾਵੈ, ਜਿਹੜਾ ਗੁਰਮੁਖ ਮਹਾਂਪੁਰਖ ਸਾਧੂ ਹੈ ਉਹ ਆਪਣੇ ਹਿਰਦੇ ਚ ਵੈਰ ਵਿਰੋਧ ਦੀ ਬਿਰਤੀ ਦਾ ਤਿਆਗ ਕਰਦਾ। ਉਹ ਕਦੇ ਆਪਣੇ ਹਿਰਦੇ ਚ ਵੈਰ ਦੀ, ਦੋਈ ਦੁਐਸ਼ ਦੀ ਬਿਰਤੀ ਨਹੀਂ ਰੱਖਦਾ, ਨਾ ਹੀ ਗੁਰਮੁਖ ਚ ਹੋਣੀ ਚਾਹੀਦੀ ਹੈ। ਗੁਰਮੁਖ ਨੇ ਵੈਰ ਕਿਉਂ ਰੱਖਣਾ ਭਾਈ? ਜਦੋਂ ਰੋਜ਼ ਨਿਰਵੈਰ ਨਿਰਵੈਰ ਦਾ ਜਾਪ ਜਪਦਾ ਮੂਲ ਮੰਤਰ ਚ, ਤੇ ਨਿਰਵੈਰ ਨਿਰਵੈਰ ਕਹਿ ਕੇ ਵੀ ਮਨ ਚ ਵੈਰ ਪਾਲੇ, ਫਿਰ ਕਾਹਦਾ ਗੁਰਮੁਖ, ਫਿਰ ਉਹ ਕਾਹਦਾ ਗੁਰਸਿੱਖ? ਗੁਰਮੁਖ ਦੇ ਅੰਦਰ ਵੈਰ ਵਿਰੋਧ ਦੀ ਬਿਰਤੀ, ਸਾਧੂ ਦੀ ਇਹ ਬਿਰਤੀ ਹੈ ਕਿ ਉਹਦੇ ਅੰਦਰ ਕਿਸੇ ਵੀ ਪ੍ਰਤੀ ਵੈਰ ਵਿਰੋਧ ਦੀ ਬਿਰਤੀ ਨਹੀਂ ਹੁੰਦੀ। ਜਿਵੇਂ ਚੰਦਨ ਦੇ ਦਰਖਤ ਨੂੰ ਕਿਸੇ ਕੁਹਾੜੇ ਨਾਲ ਕੱਟਿਆ ਜਾਏ ਤੇ ਚੰਦਨ ਉਸ ਕੁਹਾੜੇ ਨਾਲ ਵੈਰ ਨਹੀਂ ਕਰਦਾ ਵੀ ਤੂੰ ਮੈਨੂੰ ਕੱਟਦਾ, ਸਗੋਂ ਜਿਸ ਕੁਹਾੜੇ ਨਾਲ ਕੱਟਿਆ ਜਾ ਰਿਹਾ ਉਸ ਕੁਹਾੜੇ ਦੇ ਮੂੰਹ ਨੂੰ ਵੀ ਆਪਣੀ ਸੁਗੰਧੀ ਨਾਲ ਭਰ ਦਿੰਦਾ। ਰੱਬ ਦੇ ਪਿਆਰੇ ਮਹਾਂਪੁਰਖਾਂ ਦੇ ਨਾਲ ਕੋਈ ਵੈਰ ਕਮਾਵੇ ਉਹ ਆਪਣੇ ਨਾਲ ਵੈਰ ਕਰਨ ਵਾਲੇ ਦਾ ਵੀ ਭਲਾ ਹੀ ਲੋੜਦੇ ਆ ਵੀ ਵਾਹਿਗੁਰੂ ਇਹਦਾ ਵੀ ਭਲਾ ਕਰੀ, ਇਹਦੇ ਤੇ ਵੀ ਵਾਹਿਗੁਰੂ ਜੀ ਆਪਣਾ ਪਰਉਪਕਾਰ ਕਰਿਓ। ਤੋ ਪਾਤਸ਼ਾਹ ਕਹਿੰਦੇ ਸਾਧੂ ਦਾ ਇਹ ਦੂਸਰਾ ਲੱਛਣ ਹੈ ਕਿ ਉਹ ਦੁੱਖ ਸੁੱਖ ਵਿੱਚ ਇੱਕ ਸਮਾਨ ਬਿਰਤੀ ਰੱਖਦਾ, ਉਹਦੀ ਜੁਗਤ ਸੰਸਾਰ ਨਾਲੋਂ ਨਿਰਮਲ ਹੈ ਔਰ ਉਹ ਨਿਰਵੈਰ ਹੈ।
ਦਿਆਲੰ ਸਰਬਤ੍ਰ ਜੀਆ ਪੰਜ ਦੁੱਖ ਵਿਵਰਜਤੇ।
ਔਰ ਤੀਸਰਾ ਲੱਛਣ ਹੈ ਸਾਧੂ ਦਾ ਕਿ ਸੰਸਾਰ ਦੇ ਸਰਬੱਤਰ ਜੀਵਾਂ ਉੱਤੇ ਉਹਦੀ ਦਇਆ ਇੱਕ ਸਮਾਨ ਵਰਤਦੀ। ਦਿਆਲੰ ਸਰਬੱਤਰ ਜੀਆ, ਸਰਬੱਤਰ ਜੀਵਾਂ ਤੇ ਦਇਆ ਕਰਦਾ, ਇਹ ਨਹੀਂ ਕਿ ਆਪਣਿਆਂ ਤੇ ਦਇਆ ਕੀਤੀ ਦੂਜਿਆਂ ਤੇ ਨਹੀਂ ਕੀਤੀ, ਕਿਉਂਕਿ ਉਹਦੇ ਲਈ ਸਾਰੇ ਹੀ ਆਪਣੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕਹਿੰਦਾ ਸਾਰਿਆਂ ਵਿੱਚ ਹੀ ਪਰਮਾਤਮਾ ਦੀ ਚੇਤਨਾ ਹੈ ਕਿ ਇਹਨੂੰ ਬਗਾਨਾ ਕਵਾਂ ਤੇ ਕਿਹਨੂੰ ਆਪਣਾ ਕਵਾਂ। ਧੰਨ ਭਾਈ ਕਨਈਆ ਸਾਹਿਬ ਜੀ, ਸਾਰਿਆਂ ਨੂੰ ਜਲ ਛਕਾਈ ਜਾਂਦੇ, ਮੁਸਲਮਾਨਾਂ ਨੂੰ ਵੀ, ਪਹਾੜੀਆਂ ਨੂੰ ਵੀ, ਸਿੱਖਾਂ ਨੂੰ ਵੀ। ਸਿੰਘਾਂ ਆਖਿਆ ਮਹਾਰਾਜ ਇਹ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦਾ। ਮਹਾਰਾਜ ਜੀ ਕਹਿੰਦੇ ਹਾਂ ਨੀਂਗਰਾ, ਸਾਰਿਆਂ ਨੂੰ ਪਾਣੀ ਪਿਆਈ ਜਾਂਦਾ ਦੁਸ਼ਮਣਾਂ ਨੂੰ। ਮਹਾਰਾਜ ਮੈਨੂੰ ਤਾਂ ਕੋਈ ਦੁਸ਼ਮਣ ਦਿਸਦਾ ਹੀ ਨਹੀਂ, ਸਾਰਿਆਂ ਚ ਤੁਸੀਂ ਦੱਸਦੇ ਹੋ, ਤੁਸੀਂ ਪਾਣੀ ਮੰਗੋ ਤੇ ਮੈਂ ਨਾ ਪਿਆ ਵਾ। ਇਹ ਹੈ ਉਹ ਬਿਰਤੀ। ਦਿਆਲੰਗ ਸਰਬੱਤਰ ਜੀ ਆ, ਸਰਬੱਤਰ ਜੀਵਾਂ ਤੇ ਇੱਕ ਸਮਾਨ ਦਇਆ ਦੀ ਬਿਰਤੀ ਰੱਖਣਾ ਕਿ ਸਾਰੇ ਪਰਮੇਸ਼ਰ ਦੇ ਜੀ ਨੇ, ਅਕਾਲ ਪੁਰਖ ਦੇ ਜੀ ਨੇ, ਇਹ ਸਾਧੂ ਦੀ ਬਿਰਤੀ ਹੁੰਦੀ। ਦਿਆਲੰਗ ਸਰਬੱਤਰ ਜੀ ਆ ਪੰਜ ਦੋਖ ਵਿਵਰਜਿਤ ਹੈ, ਜਿਹੜੇ ਪੰਜ ਦੋਸ਼ ਨੇ। ਇੱਕ ਪੰਜ ਵਿਕਾਰ ਹੁੰਦੇ ਨੇ, ਇੱਕ ਹੁੰਦੇ ਨੇ ਪੰਜ ਦੋਸ਼। ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਜਿਹੜੇ ਪੰਜ ਦੋਸ਼ ਨੇ ਉਹ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜ ਦੋਸ਼ ਨੇ। ਇਹਨਾਂ ਪੰਜਾਂ ਦੋਸ਼ਾਂ ਨੂੰ ਸਾਧੂ ਆਪਣੇ ਅੰਦਰੋਂ ਵਿਵਰਜਿਤ ਕਹੀ ਗਏ ਕਾਬੂ ਕਰਕੇ ਕੰਟਰੋਲ ਕਰਕੇ ਰੱਖਦਾ, ਆਪਣੇ ਹਿਰਦੇ ਚੋਂ ਤਿਆਗ ਦਿੰਦਾ। ਉਹਦੀਆਂ ਅੱਖਾਂ ਪਰਾਏ ਰੂਪ ਨੂੰ ਭੁੱਖਿਆਂ ਬਾਜਾਂ ਵਾਂਗੂ ਨਹੀਂ ਤੱਕਦੀਆਂ, ਉਹਦੇ ਕੰਨ ਪਰਾਈ ਨਿੰਦਾ ਸੁਣਨ ਵਾਸਤੇ ਜਾਂ ਆਪਣੀ ਉਸਤਤ ਸੁਣਨ ਵਾਸਤੇ ਖੜੇ ਨਹੀਂ ਹੁੰਦੇ, ਉਹਦੀ ਰਸਨਾ ਸਵਾਦਾਂ ਦੇ ਉਲਝੇਵਿਆਂ ਵਿੱਚ ਨਹੀਂ ਉਲਝਦੀ, ਉਹਦੀ ਚਮੜੀ ਸਪਰਸ਼ ਕਰਨ ਦੀ ਇੱਛਾ ਨਹੀਂ ਰੱਖਦੀ, ਉਹਦੀ ਨਾਸਕਾ ਸੁਗੰਧੀ ਦੁਰਗੰਧੀ ਦੇ ਭਾਵ ਭਾਵ ਤੋਂ ਰਹਿਤ ਹੋ ਜਾਂਦੀ ਹੈ। ਯਾਨੀ ਕਿ ਪੰਜੇ ਗਿਆਨ ਇੰਦਰੀਆਂ ਉਹਦੀਆਂ ਕਾਬੂ ਚ ਰਹਿੰਦੀਆਂ। ਜਦੋਂ ਪੰਜੇ ਗਿਆਨ ਇੰਦਰੀਆਂ ਕਾਬੂ ਚ ਹੋ ਗਈਆਂ ਤੇ ਫਿਰ ਪੰਜੇ ਦੋਸ਼ ਵੀ ਖਤਮ ਹੋ ਗਏ, ਨਹੀਂ ਤਾਂ ਇਹਨਾਂ ਪੰਜਾਂ ਦੋਸ਼ਾਂ ਚੋਂ ਇੱਕ ਇੱਕ ਦੋਸ਼ ਵੀ ਜਿਸ ਜੀਵ ਚ ਸੀ ਉਸ ਇੱਕ ਦੋਸ਼ ਨੇ ਜੀਵ ਦਾ ਨਾਸ਼ ਕਰਕੇ ਰੱਖ ਦਿੱਤਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕੂੰਚਰ ਏਕ ਦੋਖ ਵਿਨਾਸ਼। ਪਾਤਸ਼ਾਹ ਕਹਿੰਦੇ ਪੰਜਾਂ ਵਿੱਚ ਇੱਕ ਇੱਕ ਦੋਸ਼ ਸੀ। ਮ੍ਰਿਗ ਹਿਰਨ ਵਿੱਚ ਕੱਲਾ ਇੱਕ ਸੁਣਨ ਦਾ ਦੋਸ਼ ਸੀ, ਕੰਡੇ ਹੇੜੇ ਦੀ ਆਵਾਜ਼ ਸੁਣਨ ਲਈ ਦੌੜ ਕੇ ਗਿਆ, ਸ਼ਿਕਾਰੀ ਨੇ ਉੱਥੇ ਹੀ ਧਰ ਲਿਆ। ਮ੍ਰਿਗ ਮੀਨ, ਮੀਨ ਨਾਮ ਹੁੰਦਾ ਮੱਛੀ ਦਾ, ਮੱਛੀ ਚ ਇੱਕੋ ਦੋਸ਼ ਹੈ ਜ਼ੁਬਾਨ ਦੇ ਸਵਾਦ ਦਾ, ਉਹਦੇ ਸਵਾਦ ਲੈਣ ਕਰਕੇ ਕੁੰਡੀ ਨੂੰ ਮੂੰਹ ਚ ਪਾਉਂਦੀ ਹੈ, ਵਿੱਚ ਹੀ ਫਸ ਕੇ ਮਰ ਜਾਂਦੀ ਹੈ। ਮ੍ਰਿਗ ਮੀਨ ਭ੍ਰਿੰਗ, ਭ੍ਰਿੰਗ ਕਹਿੰਦੇ ਨੇ ਭਵਰੇ ਨੂੰ, ਭਵਰੇ ਚ ਇੱਕੋ ਹੀ ਦੋਸ਼ ਹੁੰਦਾ ਸੁਗੰਧੀ ਲੈਣ ਦਾ, ਕਮਲ ਦੇ ਫੁੱਲ ਤੇ ਸਾਰਾ ਦਿਨ ਸੁਗੰਧੀ ਲੈਣ ਲਈ ਮਡਰਾਉਂਦਾ ਰਿਹਾ, ਸ਼ਾਮ ਨੂੰ ਜਦੋਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਮਿਚੀਆਂ ਵਿੱਚੇ ਹੀ ਮਰ ਗਿਆ ਸਾਹ ਬੁੱਟ ਹੋ ਕੇ। ਮ੍ਰਿਗ ਮੀਨ ਭ੍ਰਿੰਗ ਫਿਰ ਪਤੰਗ, ਪਤੰਗੇ ਚ ਇੱਕੋ ਹੀ ਦੋਸ਼ ਹੈ ਕੇਵਲ ਰੂਪ ਵੇਖਣ ਦਾ, ਉਹ ਦੇਵੇ ਦੀ ਲਾਟ ਵੇਖਣ ਲਈ ਜਾਂਦਾ ਕੋਲ ਤੇ ਉੱਤੇ ਹੀ ਸੜ ਕੇ ਮਰ ਜਾਂਦਾ ਹੈ। ਕੂੰਚਰ, ਕੂੰਚਰ ਕਹਿੰਦੇ ਨੇ ਹਾਥੀ ਨੂੰ, ਹਾਥੀ ਚ ਇੱਕੋ ਹੀ ਦੋਸ਼ ਹੈ ਸਪਰਸ਼ ਦਾ, ਜਦੋਂ ਮਹਾਵਤ ਉਹਨੂੰ ਪਕੜਦੇ ਸ਼ਿਕਾਰੀ ਉਹ ਕਾਗਜ਼ ਦੀ ਹੱਥਣੀ ਬਣਾ ਕੇ ਪਰਲੇ ਪਾਸੇ ਰੱਖ ਦਿੰਦੇ, ਵਿਚਕਾਰ ਟੋਆ ਪੁੱਟ ਦਿੰਦੇ, ਉੱਤੇ ਘਾਹ ਕੱਖ ਕੰਡਾ ਪਾ ਦਿੰਦੇ ਵੀ ਪਤਾ ਨਾ ਲੱਗੇ ਟੋਆ। ਹਾਥੀ ਉਸ ਕਾਗਜ਼ ਦੀ ਹਸਤਨੀ ਨੂੰ ਵੇਖ ਕੇ ਦੌੜਿਆ ਆਉਂਦਾ ਔਰ ਉਸ ਟੋਏ ਤੇ ਡਿੱਗ ਜਾਂਦਾ, ਕਈ ਦਿਨ ਉਹਨੂੰ ਭੁੱਖਾ ਰੱਖ ਕੇ ਆਪਣੀ ਬੋਲੀ ਸਿਖਾਉਂਦੇ, ਫਿਰ ਉਹਨੂੰ ਟੋਏ ਚੋਂ ਬਾਹਰ ਕੱਢ ਕੇ ਫਿਰ ਦੁਆਰ ਦੁਆਰ ਦੇ ਉੱਤੇ ਉਹਨੂੰ ਮੰਗਾਉਣ ਵਾਸਤੇ ਤੁਰੇ ਫਿਰਦੇ। ਇਹਨਾਂ ਪੰਜਾਂ ਜੀਵਾਂ ਚ ਇੱਕ ਇੱਕ ਦੋਸ਼ ਸੀ, ਇੱਕ ਇੱਕ ਦੋਸ਼ ਨੇ ਇਹਨਾਂ ਦੀ ਕੀ ਦਸ਼ਾ ਬਣਾ ਕੇ ਰੱਖ ਦਿੱਤੀ। ਪਾਤਸ਼ਾਹ ਕਹਿੰਦੇ ਸਿੱਖ ਐ ਜੀਵ, ਐ ਮਨੁੱਖ, ਤੇਰੇ ਵਿੱਚ ਤਾਂ ਪੰਜੇ ਦੇ ਪੰਜੇ ਹੀ ਨੇ, ਤੇਰੀ ਕੀ ਦਸ਼ਾ ਹੋਵੇਗੀ। पंच दोख असाध जामै ताकी केतक आस, जिहदे च पंजे होण उहदा की हाल होवेगा। इस करके जिहड़े साधु ने ਉਹ ਇਹਨਾਂ ਪੰਜਾਂ ਦੇ ਪੰਜਾਂ ਦੋਸ਼ਾਂ ਨੂੰ ਆਪਣੇ ਹਿਰਦੇ ਚ ਵਿਵਰਜਤ ਹੈ ਦੂਰ ਕਰ ਦਿੰਦੇ ਨੇ, ਪੰਜੇ ਗਿਆਨ ਇੰਦਰੀਆਂ ਤੇ ਕਾਬੂ ਕਰ ਲੈਂਦੇ ਹਨ। ਇਹ ਸਾਧੂ ਦਾ ਤੀਸਰਾ ਲੱਛਣ ਹੈ,
ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੇ।
ਸਾਧੂ ਦਾ ਚੌਥਾ ਲੱਛਣ ਦੱਸਦੇ ਮਹਾਰਾਜ ਪੰਜਵੇਂ ਪਾਤਸ਼ਾਹ, ਭੋਜਨੰ ਗੋਪਾਲ ਕੀਰਤਨੰ, ਗੋਪਾਲ ਦਾ ਪਰਮੇਸ਼ਰ ਦਾ ਜਿਹੜਾ ਕੀਰਤਨ ਹੈ ਇਹ ਸਾਧੂ ਦਾ ਭੋਜਨ ਹੈ। ਉਹ ਪ੍ਰਸ਼ਾਦੇ ਬਿਨਾਂ ਰਹਿ ਸਕਦਾ, ਰੋਟੀ ਬਿਨਾਂ ਅੰਨ ਬਿਨਾਂ ਰਹਿ ਸਕਦਾ, ਪਰ ਪਰਮੇਸ਼ਰ ਦੇ ਭਜਨ ਬਿਨਾਂ ਨਹੀਂ ਰਹਿ ਸਕਦਾ। ਉਹਦਾ ਕੀਰਤ ਪਰਮੇਸ਼ਰ ਦਾ ਕੀਰਤਨ ਹੀ ਉਹਦਾ ਭੋਜਨ ਹੈ, ਅਕਾਲ ਪੁਰਖ ਦਾ ਕੀਰਤਨ। ਇਹੋ ਇਹੋ ਜਿਹੇ ਮਹਾਂਪੁਰਖ ਗੁਰੂ ਖਾਲਸੇ ਪੰਥ ਚ ਕੀਰਤਨ ਕਰਨ ਵਾਲੇ ਮਹਾਨ ਕੀਰਤਨੀਏ ਹੋਏ, ਭਾਈ ਸ਼ਾਮ ਸਿੰਘ ਜੀ ਜੈਸੇ ਮਹਾਂਪੁਰਖ, ਭਾਈ ਹੀਰਾ ਸਿੰਘ ਜੀ ਜੈਸੇ ਮਹਾਂਪੁਰਖ ਕੀਰਤਨੀਏ, ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੈਸੇ ਮਹਾਂਪੁਰਖ ਜੋ ਅਖੰਡ ਕੀਰਤਨੀ ਜਥੇ ਦੇ ਬਾਨੀ ਸਨ, ਜਦੋਂ ਕੀਰਤਨ ਕਰਨ ਬੈਠਦੇ 48-48 ਘੰਟੇ ਇੱਕੋ ਚੌਂਕੜੇ ਤੇ ਬੈਠਿਆਂ ਕੀਰਤਨ ਕਰੀ ਜਾਂਦੇ, ਨਾ 48 ਘੰਟੇ ਕੁਝ ਖਾਣਾ ਨਾ ਪੀਣਾ, ਕੀਰਤਨ ਵਿੱਚ ਹੀ ਜੁੜ ਜਾਣਾ, ਕੀਰਤਨ ਹੀ ਉਹਨਾਂ ਦਾ ਭੋਜਨ ਬਣ ਗਿਆ। 48 ਘੰਟੇ ਸਮਾਂ, 48 ਘੰਟੇ ਔਰ ਇੱਕ ਰਸ ਚੌਂਕੜੇ ਤੇ ਬੈਠੇ ਰਹਿਣਾ, ਕੀਰਤਨ ਕਰੀ ਜਾਣਾ। ਬਾਬਾ ਆਤਮਾ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਮਹਾਂਪੁਰਖ ਹੋਏ ਪੰਜੋਖਰਾ ਸਾਹਿਬ ਤੋਂ, ਉਹਨਾਂ ਵੀ 36-36 ਘੰਟੇ ਇੱਕੋ ਚੌਂਕੜੇ ਤੇ ਬੈਠਿਆਂ ਕੀਰਤਨ ਕਰੀ ਜਾਣਾ, ਨਾਲ ਦੇ ਤਬਲੇ ਵਾਲੇ ਜੋੜੀ ਵਾਲੇ ਸਿੰਘ ਉੱਠ ਉੱਠ ਕੇ ਬਦਲੀ ਜਾਣੇ, ਉਹਨਾਂ ਨੇ ਕੀਰਤਨ ਕਰੀ ਜਾਣਾ। ਤੋ ਐਸੇ ਕੀਰਤ ਸਾਧੂ ਦਾ ਭੋਜਨ ਜਿਹੜਾ ਉਹ ਕੀਰਤਨ ਬਣ ਜਾਂਦਾ। ਭੋਜਨੰ ਗੋਪਾਲ ਕੀਰਤਨੰ, ਗੋਪਾਲ ਦਾ ਪਰਮੇਸ਼ਰ ਦਾ ਕੀਰਤਨ ਹੀ ਉਹਨਾਂ ਦਾ ਭੋਜਨ ਹੈ। ਅਲਪ ਮਾਇਆ ਜਲ ਕਮਲ ਰਹਿਤ, ਉਹ ਥੋੜੀ ਮਾਇਆ ਵਿੱਚ ਵੀ ਇਉਂ ਵਰਤਦੇ ਨੇ ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਏਦਾਂ ਉਹ ਨਿਰਲੇਪ ਹੋ ਕੇ ਸੰਸਾਰ ਵਿੱਚ ਵਰਤਦਾ, ਸੰਸਾਰ ਦੀ ਮਾਇਆ ਵਿੱਚ ਵਰਤਦਾ ਹੋਇਆ ਵੀ ਸੰਸਾਰ ਤੋਂ ਨਿਰਾਲਮ ਹੈ। ਇਹ ਸਾਧੂ ਦਾ ਚੌਥਾ ਲੱਛਣ ਦੱਸਿਆ ਹੈ।
ਉਪਦੇਸੰ ਸਮ ਮਿੱਤਰ ਸੱਤਰ ਭਗਵੰਤ ਭਗਤ ਭਾਵਨੀ।
ਫਿਰ ਉਪਦੇਸੰ ਸਮ ਮਿੱਤਰ ਸੱਤਰ, ਪੰਜਵਾਂ ਲੱਛਣ ਦੱਸਦੇ, ਆਪਣੇ ਦੁਸ਼ਮਣ ਨੂੰ ਔਰ ਆਪਣੇ ਮਿੱਤਰ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਸਾਧੂ। ਆਮ ਕਰਕੇ ਸੰਸਾਰੀ ਲੋਕਾਂ ਦਾ ਸੁਭਾਅ ਹੁੰਦਾ ਵੀ ਮਿੱਤਰ ਨੂੰ ਵਧੀਆ ਸਲਾਹ ਦਿੰਦੇ ਆ, ਦੁਸ਼ਮਣ ਨੂੰ ਮਾੜੀ ਸਲਾਹ ਦਿੰਦੇ ਵੀ ਇਹਦਾ ਹੋਰ ਬੇੜਾ ਗਰਕ ਜਾ। ਪਰ ਸਾਧੂ ਉਹਨਾਂ ਦੇ ਨਾਲ ਕੋਈ ਆਪ ਤਾਂ ਉਹ ਕਿਸੇ ਦੇ ਨਾਲ ਮਿੱਤਰ ਦੁਸ਼ਮਣੀ ਦੀ ਬਿਰਤੀ ਰੱਖਦੇ ਨਹੀਂ, ਪਰ ਹਾਂ ਜੇ ਕੋਈ ਉਹਨਾਂ ਨਾਲ ਦੁਸ਼ਮਣੀ ਕਰੇ ਚਾਹੇ ਕੋਈ ਮਿੱਤਰਤਾ ਹੀ ਕਰੇ, ਦੋਨਾਂ ਨੂੰ ਉਪਦੇਸ਼ ਇੱਕੋ ਜਿਹਾ ਹੀ ਦਿੰਦੇ ਆ ਵੀ ਨਾਮ ਜਪਿਆ ਕਰੋ, ਭਜਨ ਕਰਿਆ, ਪ੍ਰੇਮਾ ਭਗਤੀ ਦਾ ਉਪਦੇਸ਼ ਦਿੰਦੇ। ਭਗਵੰਤ ਭਗਤ ਭਾਵਨੀ ਦਾ ਮਤਲਬ ਹੁੰਦਾ ਵੀ ਪ੍ਰੇਮਾ ਭਗਤੀ ਦਾ ਉਪਦੇਸ਼ ਦਿੰਦੇ, ਆਪਣੇ ਮਿੱਤਰ ਨੂੰ ਵੀ ਆਪਣੇ ਦੁਸ਼ਮਣ ਨੂੰ। ਇਹ ਗੱਲ ਵੱਖਰੀ ਹੈ ਵੀ ਦੁਸ਼ਮਣ ਉਹਦੀ ਕਮਾਈ ਨਾ ਕਰੇ ਉਪਦੇਸ਼ ਦੀ, ਪਰ ਉਹ ਕਿਸੇ ਨਾਲ ਦਵੰਜ ਨਹੀਂ ਕਰਦੇ। ਜਦੋਂ ਮੀਂਹ ਵਰਸਦਾ ਸਭ ਪਾਸੇ ਇੱਕ ਸਮਾਨ ਵਰਸਦਾ, ਸਾਧੂ ਜਦੋਂ ਕੋਈ ਬਚਨ ਕਰਦਾ ਨਾ ਉਹ ਸਾਰਿਆਂ ਲਈ ਇੱਕੋ ਜਿਹਾ ਹੁੰਦਾ, ਭਾਵੇਂ ਕੋਈ ਉੱਥੇ ਉਹਨਾਂ ਦਾ ਦੁਸ਼ਮਣ ਬੈਠਾ ਭਾਵੇਂ ਕੋਈ ਮਿੱਤਰ ਬੈਠਾ, ਉਹ ਸਾਰਿਆਂ ਦੇ ਭਲੇ ਵਾਸਤੇ ਬੋਲਦੇ ਆ ਮਹਾਂਪੁਰਖ ਸਾਧੂ। ਇਸ ਕਰਕੇ ਸਾਧੂ ਉਪਦੇਸ਼ ਦਿੰਦਾ ਜਦੋਂ ਤਾਂ ਭਗਤ ਭਾਵਨੀ ਦਾ, ਪ੍ਰੇਮਾ ਭਗਤੀ ਦਾ ਉਪਦੇਸ਼ ਆਪਣੇ ਮਿੱਤਰਾਂ ਨੂੰ ਦੁਸ਼ਮਣਾਂ ਨੂੰ ਇੱਕੋ ਜਿਹਾ ਦਿੰਦਾ ਹੈ।
ਪਰ ਨਿੰਦਾ ਨੇ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣ ਕੈ।
ਛੇਵਾਂ ਲੱਛਣ ਦੱਸਦੇ ਨੇ ਕਿ ਸਾਧੂ ਕਦੇ ਕਿਸੇ ਦੀ ਨਿੰਦਾ ਨਹੀਂ ਸੁਣਦਾ। ਪਰ ਨਿੰਦਾ, ਪਰਾਈ ਨਿੰਦਾ ਤਾਂ ਸੁਣਦਾ ਹੀ ਨਹੀਂ, ਕਤਾ ਹੀ ਨਹੀਂ ਸੁਣਦਾ, ਆਪਣੀ ਭਾਵੇਂ ਸੁਣ ਲੈ, ਆਪਣੀ ਉਹਦੀ ਨਿੰਦਾ ਹੋਵੇ ਕਹਿੰਦਾ ਕਰੋ ਭਾਈ ਰੱਜ ਰੱਜ ਕਰੋ, ਕੱਪੜੇ ਧੋਂਦੇ ਜੇ ਸਾਡੇ ਧੋਵੋ ਰੱਜ ਰੱਜ ਧੋਵੋ। ਪਰ ਕਿਸੇ ਬਗਾਨੇ ਦੀ ਪਰਾਈ ਨਿੰਦਾ ਨੂੰ ਸਾਧੂ ਆਪਣੇ ਕੰਨਾਂ ਨਾਲ ਨਹੀਂ ਸੁਣਦਾ। ਸਾਡੇ ਕੰਨ ਕਦੇ ਕਦੇ ਬੋਲੇ ਹੋ ਜਾਂਦੇ ਆ ਤੇ ਕਦੇ ਕਦੇ ਸਾਨੂੰ ਸੁਣਨ ਲੱਗ ਪੈਂਦਾ। ਜਿਵੇਂ ਅਕਸਰ ਜਦੋਂ ਕੋਈ ਬਜ਼ੁਰਗ ਹੋ ਜਾਂਦਾ, ਉਮਰ ਜ਼ਿਆਦਾ ਹੋ ਜਾਂਦੀ ਹੈ, ਤੇ ਉਹਨਾਂ ਬਜ਼ੁਰਗਾਂ ਨੂੰ ਕਈ ਵਾਰੀ ਕਈ ਗੱਲ ਵਾਰੀ ਉੱਚੀ ਗੱਲ ਬੋਲੀਏ, ਉੱਚੀ ਆਵਾਜ਼ ਚ ਕਹੀਏ, ਨਹੀਂ ਸੁਣਦਾ। ਕਈ ਵਾਰੀ ਬਿਲਕੁਲ ਹੀ ਹੌਲੀ ਬੋਲੀਏ ਤੇ ਉਹ ਸੁਣ ਲੈਂਦੇ ਆ। ਅਕਸਰ ਕੋਲ ਕਈ ਕਹੀ ਜਾਂਦੇ ਹੁੰਦੇ, ਵੇਖੋ ਬੁੜੇ ਨੂੰ ਆਪਣੇ ਮਤਲਬ ਦੀ ਗੱਲ ਛੇਤੀ ਸੁਣ ਜਾਂਦੀ ਆ, ਉਦਾਂ ਉੱਚਾ ਬੋਲੀ ਜੀ ਇਹ ਨਹੀਂ ਸੁਣਦਾ। ਦਰਅਸਲ ਉਹ ਬਜ਼ੁਰਗ ਦਾ ਕਸੂਰ ਨਹੀਂ ਹੁੰਦਾ, ਉਹਦੀ ਸੁਣਨ ਦੀ ਜਿਹੜੀ ਇਕਾਗਰਤਾ ਦੀ ਸ਼ਕਤੀ ਹੈ ਉਹ ਜਦੋਂ ਘੱਟ ਜਾਂਦੀ ਹੈ। ਕਈ ਵਾਰੀ ਉੱਚੀ ਬੋਲਣ ਨਾਲ ਵੀ ਨਹੀਂ ਸੁਣਦਾ, ਕਈ ਵਾਰੀ ਬਿਲਕੁਲ ਧੀਮੀ ਆਵਾਜ਼ ਚ ਬੋਲੀ ਉਹਦੀ ਇਕਾਗਰਤਾ ਬਣੀ ਹੁੰਦੀ ਹੈ, ਕੰਨਾਂ ਦੀਆਂ ਜਿਹੜੀਆਂ ਧਮਨੀਆਂ ਨੇ ਉਹ ਸੁਣ ਲੈਂਦੀ। ਇਹ ਦਸ਼ਾ ਕੇਵਲ ਉਹ ਤਾਂ ਬਜ਼ੁਰਗਾਂ ਦੀ ਚਲੋ ਸਮੱਸਿਆ ਬਣ ਗਈ ਉਮਰ ਵਡੇਰੀ ਕਰਕੇ, ਪਰ ਇਹ ਸਮੱਸਿਆ ਤਕਰੀਬਨ ਸਾਰੇ ਜੀਵਾਂ ਦੀ ਹੈ, ਸਾਡੀ ਸਾਰਿਆਂ ਦੀ ਹੈ। ਸਾਨੂੰ ਆਪਣੇ ਮਤਲਬ ਦੀ ਗੱਲ ਹੋਵੇ ਤੇ ਸੁਣ ਜਾਂਦੀ ਹੈ, ਜਿਹਦੇ ਚ ਸਾਡੀ ਵਡਿਆਈ ਹੋਵੇ, ਸਾਡਾ ਜਸ ਹੋਵੇ, ਪਰ ਜੇ ਕੋਈ ਦੱਸ ਦੇ ਵੀ ਤੇਰਾ ਭਾਈ ਆ ਔਗਣ ਹੈ, ਖਾਮੀ ਹੈ, ਉਦੋਂ ਨੀ ਸਾਨੂੰ ਸੁਣਦਾ, ਉਦੋਂ ਸੁਣਨਾ ਨੀ ਚਾਹੁੰਦੇ। ਬਗਾਨੇ ਦੀ ਨਿੰਦਾ ਤੇ ਆਪਣੀ ਸੋਭਾ ਸੁਣਨ ਲਈ ਅਸੀਂ ਹਰ ਵੇਲੇ ਤਿਆਰ ਬਰ ਤਿਆਰ ਆ। ਆਪਣੀ ਨਿੰਦਾ ਨੀ ਸੁਣ ਸਕਦੇ, ਬਗਾਨੇ ਦੀ ਸੁਣ ਲਾਂਗੇ। ਬਗਾਨੇ ਦੀ ਉਸਤਤ ਨਹੀਂ ਸੁਣ ਸਕਦੇ, ਆਪਣੀ ਸੁਣ ਸਕਦੇ, ਇਹ ਸਾਡੇ ਕੰਨਾਂ ਦੀ ਬਿਰਤੀ। ਪਰ ਸਾਧੂ ਦੇ ਜਿਹੜੇ ਕੰਨ ਨੇ ਉਹ ਆਪਣੀ ਨਿੰਦਾ ਭਾਵੇਂ ਸੁਣ ਲੈਣ, ਪਰ ਕਿਸੇ ਪਰਾਏ ਦੀ ਨਿੰਦਾ ਨਹੀਂ ਸੁਣਦੇ। ਪਰ ਨਿੰਦਾ ਨਹਿ ਸਰੋਤ ਸਰਵਣੰ, ਪਰਾਈ ਨਿੰਦਾ ਨੂੰ ਉਹ ਕਦੇ ਵੀ ਆਪਣੇ ਕੰਨਾਂ ਨਾਲ ਨਹੀਂ ਸੁਣਦੇ। ਅਕਸਰ ਕਈ ਕਹਿ ਦਿੰਦੇ, ਕਹਿੰਦੇ ਕਿ ਸੱਚੀ ਗੱਲ ਕਰਨੀ ਨਿੰਦਾ ਥੋੜੀ ਹੁੰਦੀ। ਜਦੋਂ ਕਿਸੇ ਦੀ ਪਿੱਠ ਪਿੱਛੇ ਕਰੋਗੇ ਕਿਸੇ ਦੀ ਸੱਚੀ ਗੱਲ ਵੀ ਹੋਵੇ, ਉਹ ਨਿੰਦਾ ਹੀ ਗਣੀ ਵੇਗੀ। ਉਹਦੇ ਸਨਮੁਖ ਉਹਦੇ ਸਾਹਮਣੇ ਜਾ ਕੇ ਉਹਨੂੰ ਗੱਲ ਕਹਿਣੀ ਕਿ ਭਾਈ ਤੇਰੇ ਚ ਖਾਮੀ ਹੈ, ਤੇਰੇ ਚ ਕਮੀ ਹੈ, ਉਹ ਨਿੰਦਾ ਨਹੀਂ। ਪਰ ਪਿੱਠ ਪਿੱਛੇ ਜਦੋਂ ਕਰੋਗੇ ਫਿਰ ਨਿੰਦਾ ਹੀ ਗਣੀ। ਤੋ ਸਾਧੂ ਕਦੇ ਵੀ ਕਿਸੇ ਪਰਾਏ ਦੀ ਨਿੰਦਾ, ਕਿਸੇ ਬਗਾਨੇ ਦੀ, ਕਿਸੇ ਵੀ ਮਨੁੱਖ ਦੀ ਨਿੰਦਾ ਨਹੀਂ ਸੁਣਨਾ। ਕਿਉਂਕਿ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾਂ ਨਿੰਦਕਾਂ, ਨਰਕੇ ਘੋਰ ਪਵਨ। ਪਾਤਸ਼ਾਹ ਦੀ ਬਾਣੀ ਦਾ ਫੈਸਲਾ ਕਿ ਨਿੰਦਾ ਕਿਸੇ ਦੀ ਵੀ ਨਹੀਂ ਭਲੀ। ਜਦੋਂ ਕਿਸੇ ਦਾ ਔਗਣ ਵੇਖ ਕੇ ਨਿੰਦਾ ਕਰਦੇ, ਔਗਣ ਸਾਡੇ ਚ ਆ ਜਾਂਦਾ। ਬਦੋ ਬਦੀ ਆ ਜੇ ਪ੍ਰੈਕਟੀਕਲ ਕਰਕੇ ਵੇਖ ਲਿਓ, ਕਦੇ ਤੁਸੀਂ ਕਿਸੇ ਦੀ ਖਾਮੀ ਤੇ ਔਗਣ ਵੇਖ ਕੇ ਨਿੰਦੋ ਵੀ ਇਹ ਮਾੜਾ ਕੰਮ ਹੈ ਇਹ ਬੰਦਾ ਕਰਦਾ। ਦੋ ਮਹੀਨੇ, ਚਾਰ ਮਹੀਨੇ, ਕਈ ਵਾਰੀ ਤਾਂ 15-20 ਦਿਨਾਂ ਵਿੱਚ ਹੀ ਔਗਣ ਦਾ ਫੁਰਨਾ ਤੁਹਾਡੇ ਅੰਦਰ ਵੀ ਫੁਰਨ ਲੱਗ ਪਏਗਾ, ਕਿਉਂਕਿ ਬੀਜ ਬੀਜਤਾ। ਜਦੋਂ ਬੀਜ ਬੀਜ ਦਿਆਂਗੇ ਫਿਰ ਉੱਗ ਪੈਣਾ, ਇਹ ਸੁਭਾਵਿਕ ਹੈ। ਜਦੋਂ ਕਿਸੇ ਦਾ ਗੁਣ ਵੇਖੋਗੇ ਤੇ ਗੁਣਾਂ ਦਾ ਬੀਜ ਬੀਜਿਆ ਜਾਏਗਾ, ਉਹ ਉੱਗੇਗਾ। ਜਦੋਂ ਔਗਣ ਵੇਖ ਕੇ ਭੰਡੀ ਕਰਨ ਦੀ ਬਿਰਤੀ ਰੱਖੋਗੇ, ਨਿੰਦਾ ਕਰਨ ਦੀ ਬਿਰਤੀ ਰੱਖੋਗੇ, ਸਾਡੇ ਅੰਦਰ ਵੀ ਆ ਜਾਏਗਾ। ਤੋ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਵੀ ਨਿੰਦਾ ਕਰਨੀ ਨੀ ਭਾਈ, ਤੇ ਨਿੰਦਕਾਂ ਬਾਬਤ ਕਿੰਨੇ ਬਚਨ ਕਹੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਕਿੰਨੀਆਂ ਉਦਾਹਰਣਾਂ ਦਿੱਤੀਆਂ। ਉਹ ਕਹਿੰਦੇ ਵੀ ਨਿੰਦਕ ਨੂੰ ਤੁਸੀਂ ਕਹਿ ਦਿਓ ਵੀ ਇਹ ਗੱਲ ਕਰੀ ਨਾ ਕਿਤੇ ਅੱਗੇ, ਇਹ ਆਪਣੇ ਤਾਂ ਹੀ ਰੱਖੀ, ਇਹ ਹੋ ਹੀ ਨਹੀਂ ਸਕਦਾ ਵੀ ਉਹ ਅੱਗੇ ਕਰੇ ਨਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ, ਸੱਪੈ ਦੁੱਧ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀਐ ਵੀ ਉਹ ਮੁੱਖੋਂ ਸੱਟੈ, ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ। ਇਹ ਉਦਾਹਰਣਾ ਦੇ ਕੇ ਫਿਰ ਕਹਿੰਦੇ, ਤਿਉਂ ਨਿੰਦਕ ਪਰ ਨਿੰਦਹੂੰ ਹੱਠ ਮੂਲ ਨਾ ਘਟੈ, ਆਪਣ ਹੱਥੀ ਆਪਣੀ ਜੜ ਆਪ ਉਹ ਪੱਟੈ। ਨਿੰਦਕ ਨੇ ਨਿੰਦਾ ਕਰਨ ਤੋਂ ਬਾਅਦ, ਨਿੰਦਾ ਕਰ ਹਰਨਾਕਸ਼ੈ ਵੇਖੋ ਫਲ ਵੱਟੇ, ਲੰਕ ਲੁਟਾਈ ਰਾਵਣ ਮਸਤਕ ਦਸ ਕੱਟੇ। ਕਹਿੰਦੇ ਹਰਨਾਕਸ਼ ਨੇ ਨਿੰਦਾ ਕੀਤੀ, ਵੇਖੋ ਕੀ ਉਹਨੂੰ ਮਿਲਿਆ। ਰਾਵਣ ਨੇ ਨਿੰਦਾ ਕੀਤੀ, ਭਗਵਾਨ ਦੀ ਕੀ ਖੱਟਿਆ। ਇਸ ਕਰਕੇ ਨਿੰਦਾ ਭਲੀ ਨਹੀਂ ਕਿਸੇ ਦੀ। ਤੋ ਸਾਧੂ ਰੱਬ ਦੇ ਪਿਆਰੇ ਮਹਾਂਪੁਰਖ ਉਹਨਾਂ ਦਾ ਇਹ 6ਵਾਂ ਲੱਛਣ 5ਵੇਂ ਪਾਤਸ਼ਾਹ ਦੱਸਦੇ ਹੈ ਕਿ ਉਹ ਕਦੇ ਕਿਸੇ ਦੀ ਨਿੰਦਾ ਨਹੀਂ ਸੁਣਦੇ। ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣੁ ਕਹਿ। ਉਹ ਆਪਣੇ ਅੰਦਰ ਆਪਾ ਭਾਵ ਤਿਆਗ ਕੇ ਵੀ ਮੈਂ ਹੈ ਹੀ ਨਹੀਂ, ਮੇਰੇ ਤੋਂ ਬੁਰਾ ਕੋਈ ਹੈ ਹੀ ਨਹੀਂ, ਮੈਂ ਕਿਸ ਦੀ ਨਿੰਦਾ ਸੁਣਾ, ਮੇਰੇ ਤੋਂ ਕੋਈ ਬੁਰਾ ਹੋਵੇ ਤੇ ਉਹਦੀ ਨਿੰਦਾ ਸੁਣਾ, ਸਭ ਤੋਂ ਬੁਰਾ ਤਾਂ ਮੈਂ ਹੀ ਹਾਂ, ਮੈਂ ਕਿਸੇ ਦੀ ਕਿਵੇਂ ਨਿੰਦਾ ਸੁਣਾ। ਕੋਈ ਕਹੇ ਜੀ ਫਲਾਣਾ ਬੰਦਾ ਬੜਾ ਝੂਠ ਬੋਲਦਾ, ਬੜਾ ਕਪਟੀ ਹੈ, ਤੇ ਮੈਂ ਆਪਣੇ ਅੰਦਰ ਝਾਤੀ ਮਾਰਾਂ ਵੀ ਮੇਰੇ ਤੋਂ ਵੱਧ ਕਪਟੀ, ਮੇਰੇ ਤੋਂ ਵੱਧ ਝੂਠਾ ਕਿਹੜਾ, ਤੇ ਫਿਰ ਆਪੇ ਨੀ ਸੁਣਾਂਗਾ ਕਿਸੇ ਦੀ ਨਿੰਦਾ। ਆਪਣਾ ਆਪਾ ਤਿਆਗ ਕੇ ਉਹ ਸਭ ਦੇ ਚਰਨਾਂ ਦੀ ਰੇਣੁਕਾ ਕਹਿੰਦੇ ਨੇ ਤੋੜੀ ਬਣ ਕੇ ਰਹਿੰਦਾ। ਇਹ ਸਾਧੂ ਦਾ ਛੇਵਾਂ ਲੱਛਣ ਸਤਿਗੁਰੂ ਜੀ ਦੱਸਦੇ ਹਨ,
ਖੱਟ ਲੱਖਣ ਪੂਰਨ ਅੰਗ ਪੁਰਖੇ ਨਾਨਕ ਨਾਮ ਸਾਧ ਸਵਜਨੇ।
ਇਹ ਛੇ ਲੱਛਣ ਇੱਕ ਪੂਰਨ ਪੁਰਖ ਦੇ ਹਨ, ਸਾਧੂ ਦੇ। ਨਾਨਕ ਨਾਮ ਸਾਧ ਸਵਜਨ, ਜਿਹਦੇ ਚ ਛੇ ਲੱਛਣ ਨੇ, ਪੰਜਵੇਂ ਪਾਤਸ਼ਾਹ ਕਹਿੰਦੇ ਉਹੀ ਸੱਜਣ ਸਾਧੂ ਨੇ, ਉਹ ਸੱਜਣ ਸਾਧੂ ਨੇ ਜਿਨ੍ਹਾਂ ਚ ਇਹ ਛੇ ਲੱਛਣ ਉੱਪਰਲੀਆਂ ਜੋ ਪਾਵਨ ਪੰਕਤੀਆਂ ਚ ਦੱਸੇ ਨੇ ਹਨ, ਉਹੀ ਸਾਧੂ ਹੈ, ਉਹੀ ਸੰਤ ਹੈ।
ਪਈ ਸਿਮਰੇ ਰਾਮ ਨਾਮ ਲਖ ਸਭ ਮਾਈ,
ਸਾਰਿਆਂ ਚ ਰੱਬ ਨੂੰ ਰਮਿਆ ਹੋਇਆ ਜਾਣ ਕੇ ਜਿਹੜੇ ਉਹਦਾ ਸਿਮਰਨ ਪਰਮੇਸ਼ਰ ਦਾ ਭਜਨ ਕਰਦੇ ਹਨ।
ਦੁੱਖ ਸੁਖ ਮੇ ਸਮ ਸਦਾ ਰਹਾਈ,
ਦੁੱਖ ਤੇ ਸੁਖ ਵਿੱਚ ਇੱਕ ਸਮਾਨ ਬਿਰਤੀ ਰੱਖਦੇ ਹਨ।
ਜੋ ਨਿਰਮਲ ਨਿਰਵੈਰ ਨਿਰਾਲਾ,
ਜਿਹੜੇ ਸਦਾ ਨਿਰਮਲ ਤੇ ਨਿਰਵੈਰ ਰਹਿੰਦੇ ਨੇ, ਕਿਸੇ ਨਾਲ ਵੈਰ ਨਹੀਂ ਕਮਾਉਂਦੇ।
ਜੁੜੇ ਰਹੇ ਤੈ ਸੋ ਸਭ ਕਾਲਾ,
ਸਦਾ ਹੀ ਉਹਦੇ ਨਾਲ ਜੁੜੇ ਰਹਿੰਦੇ, ਜੋ ਅਕਾਲ ਪੁਰਖ ਪਰਮੇਸ਼ਰ ਦੀ ਹਸਤੀ ਹੈ ਉਹਦੇ ਨਾਲ ਹੀ ਜੁੜੇ ਰਹਿੰਦੇ ਹਨ।
ਸਭ ਜੀਵਨ ਪਰ ਦਇਆ ਕਰਨ ਤੇ,
ਸੰਸਾਰ ਦੇ ਸਮਸਤ ਜੀਵਾਂ ਦੇ ਉੱਤੇ ਦਇਆ ਕਰਦੇ ਹਨ।
ਕਾਮ ਕ੍ਰੋਧ ਕਰ ਨਹੀਂ ਲਿਪੰਤੇ,
ਕਾਮ ਕ੍ਰੋਧ ਆਦਿਕ ਵਿਕਾਰਾਂ ਵਿੱਚ ਲਿਪਾਏ ਮਾਨ ਨਹੀਂ ਹੁੰਦੇ।
ਜਿਉਂ ਜਲ ਕਮਲ ਅਲੀਪ ਸਦੀਵੇ,
ਜਿਵੇਂ ਕਮਲ ਦਾ ਫੁੱਲ ਪਾਣੀ ਚ ਨਿਰਲੇਪ ਹੋ ਕੇ ਰਹਿੰਦਾ।
ਸ਼ਤਰੂ ਮਿੱਤਰ ਉਪਦੇਸ਼ਕ ਥੀਵੇ,
ਇਹ ਤਾਂ ਸੰਸਾਰ ਚ ਰਹਿੰਦੇ ਮਿੱਤਰਾਂ ਤੇ ਦੁਸ਼ਮਣਾਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਭਗਤੀ ਭਾਵਨਾ ਦਾ।
ਪਰ ਨਿੰਦਾ ਨੇ ਸੁਣੇ ਸੁਣਾਵੇ,
ਪਰਾਈ ਨਿੰਦਾ ਨਾ ਸੁਣਦੇ ਨੇ ਨਾ ਹੀ ਸੁਣਾਉਂਦੇ ਹਨ।
ਨਿਮਰੀ ਮਨ ਖੱਟ ਲੱਖਣ ਪਾਵੇ,
ਮਨ ਚ ਵਿਨਿਮਰ ਭਾਵ ਰੱਖਦੇ ਨੇ, ਇਹ ਜਿਹੜੇ ਛੇ ਲੱਛਣ ਹਨ।
ਇਨਤੇ ਪਰਖ ਲਏ ਬੁੱਧੀਵਾਨ,
ਬੁੱਧੀਮਾਨ ਮਨੁੱਖ ਇਹਨਾਂ ਛੇ ਲੱਛਣਾਂ ਕਰਕੇ ਸਾਧੂ ਦੀ ਪਛਾਣ ਕਰ ਲੈਂਦਾ, ਜਿਹਦੇ ਚ ਛੇ ਲੱਛਣ ਨੇ ਉਹ ਸਾਧੂ ਹੈ, ਤੇ ਜਿਹੜਾ ਬੁੱਧੀਮਾਨ ਜੀਵ ਹੈ, ਬੁੱਧੀਮਾਨ ਮਨੁੱਖ ਹੈ, ਉਹ ਇਹਨਾਂ ਲੱਛਣਾਂ ਤੋਂ ਸਾਧੂ ਦੀ ਪਛਾਣ ਕਰ ਲੈਂਦਾ।
ਸੋਈ ਸਾਧ ਬ੍ਰਿੰਦ ਗੁਣਵਾਨ,
ਉਹੀ ਸਾਧੂ ਹੈ, ਉਹੀ ਗੁਣਵਾਨ ਹੈ।
ਇਨਕੀ ਸੰਗਤ ਦੁਰਮਤ ਹਰੇ,
ਇਹੋ ਜੇ ਸਾਧੂ ਦਾ ਜੇ ਸੰਗ ਮਿਲ ਜਾਏ ਤਾਂ ਮਹਾਰਾਜ ਜੀ ਕਹਿੰਦੇ ਖੋਟੀ ਤੇ ਭੈੜੀ ਮਤ ਹਿਰਦੇ ਚੋਂ ਦੂਰ ਹੋ ਜਾਂਦੀ ਹੈ। ਸਾਧਕ ਸੰਗ ਦੁਰਮਤ ਮਲ ਹਿਰੈ, ਪੰਜਵੇਂ ਪਾਤਸ਼ਾਹ ਦੇ ਬਚਨ ਨੇ ਅਸ਼ਟਪਦੀ ਸਤਵੀਂ ਸੁਖਮਣੀ ਸਾਹਿਬ, ਕਿ ਸਾਧੂ ਦੀ ਸੰਗਤ ਕਰਕੇ ਖੋਟੀ ਮੈਲ ਖੋਟੀ ਮਤ ਹਰੀ ਜਾਂਦੀ ਹੈ, ਦੂਰ ਹੋ ਜਾਂਦੀ ਹੈ।
ਸੇਵੈ ਗਿਆਨ ਪ੍ਰਾਪਤੀ ਕਰੇ,
ਔਰ ਉਹ ਗਿਆਨ ਦੀ ਸੇਵਾ ਕਰਕੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਦੇ ਹਨ।
ਸੁਨਾ ਰੱਖਿਓ ਤੀਰੋ ਕਰ ਗਏ,
ਭਾਈ ਧੀਰੋ ਜੀ ਔਰ ਭਾਈ ਭਾਵਾ ਜੀ ਦੋਨਾਂ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਿਆ, ਸੁਣ ਕੇ ਗੁਰੂ ਆਗਿਆ ਲੈ ਕੇ ਉਜੈਨ ਨੂੰ ਵਾਪਸ ਚਲੇ ਗਏ।
ਸ਼ੁਭ ਲੱਖਣ ਸਭ ਧਾਰਤ
ਪਏ, ਗੁਰੂ ਮੁਖ ਰਾਹੀ ਇਹ ਸਾਰੇ ਲੱਛਣ ਸੁਣ ਕੇ ਇਹਨਾਂ ਦੋਨਾਂ ਗੁਰਸਿੱਖਾਂ ਨੇ ਆਪ ਧਾਰਨ ਕਰ ਲਏ, ਇਹ ਸਾਧੂ ਬਣ ਗਏ, ਆਪ ਹੀ ਸਾਧੂ ਹੋ ਗਏ। ਗੁਰਦੇਵ ਦੇ ਮੁਖੋਂ ਬਚਨ ਸੁਣ ਕੇ ਇਹਨਾਂ ਇਹ ਸਾਰੇ ਲੱਛਣ ਸ਼ੁਭ ਗੁਣ ਜਿਹੜੇ ਛੇ ਲੱਛਣ ਦੱਸੇ ਇਹਨਾਂ ਆਪ ਧਾਰਨ ਕੀਤੇ।
ਮੀਲ ਬਡੋ ਸਿੱਖਪੁਰ ਬੁਰਹਾਨ,
ਖਾਲਸਾ ਜੀ ਬੁਰਹਾਨਪੁਰ, ਜਦੋਂ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਬਾਏ ਰੋਡ ਜਾਈਏ, ਉਹ ਰਸਤੇ ਵਿੱਚ ਮਹਾਰਾਜ ਕਲਗੀਧਰ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਜੀ ਦਾ ਵਸਾਇਆ ਇਹ ਨਗਰ ਸਤਿਗੁਰਾਂ ਦਾ ਸਥਾਨ ਹੈ ਬੁਰਹਾਨਪੁਰ, ਇਹ ਸਿੱਖੀ ਦਾ ਗੜ੍ਹ ਰਿਹਾ ਦੱਖਣ ਦਿਸ਼ਾ ਚ। ਹੁਣ ਵੀ ਬਹੁਤ ਸੋਹਣਾ ਵੱਡਾ ਦਰਬਾਰ ਮਹਾਰਾਜ ਜੀ ਦਾ ਉੱਥੇ ਸੋਹਣਾ ਸੁਸ਼ੋਭਿਤ ਹੈ, ਸੰਗਤਾਂ ਆਉਂਦਿਆਂ ਜਾਂਦਿਆਂ ਉੱਥੇ ਦਰਸ਼ਨ ਕਰਦੀਆਂ। ਕਲਗੀਧਰ ਪਾਤਸ਼ਾਹ ਬੜਾ ਲੰਮਾ ਸਮਾਂ ਉੱਥੇ ਠਹਿਰੇ ਬੁਰਹਾਨਪੁਰ। तो बुरहानपुर नगर जो इधर दक्षिण दिशा विच है,
भाई भगत दास भगवान
बुरहानपुर नगर दे रहण वाले एक बहुत ही आत्म ज्ञानी महापुरख गुरसिख होए ने भाई भगत भगवान जी। भाई भगत भगवान उन्हां दा नाम है
अपर बोदला मलक कटारू।
उन्हां दे नाल एक होर गुरसिख है जिहदा नाम है भाई गोदला ते तीजे ने भाई कटारू जी।
प्रतिमल जरांद बुद्ध सारू
भाई प्रतिमल जी भाई जरांद जी जो बड़ी शुद्ध मत दे धारनी हन।
डल्लू भगत छुरा हैरान
भाई डल्लू जी भाई छुरा जी भाई हैरान जी।
श्यामी दास वधावन जान
भाई श्यामी दास वधावन उन्हां दा गोत सी ओ भी बुरहानपुर दे रहण वाले ने।
सुंदर आदिक सिख अनेक
भाई सुंदर जी आदिक होर भी बुरहानपुर दे बहुत सारे गुरसिख।
मिले कीर्तन करें विवेक
बुरहानपुर इन्हां ने गुरु घर बनाया होया उहदे च सवेरे शामी मिलदे ने एकत्र हुंदे ने और कीर्तन कर दे कथा कर दे सुन दे ने।
सब इकट्ठे दर्शन इति आए
एक दिन इकट्ठे होके ना सारे सिख बुरहानपुर तो सतगुरु छेवें पातशाह श्री गुरु हरगोबिंद साहब जी दे दर्शन करन वास्ते आए।
श्री गुरु हरगोबिंद दरसाए
आके मेरी पीरी दे मालक सतगुरु छेवें पातशाह जी दे दर्शन कीते।
अनेक पात की अर्प उपायन
अनेक प्रकार दियां पिटावा अनेक प्रकार दियां यथाशक्त पिटावा ओ लिया के ना सिखा ने बुरहानपुर तो आया होया ने महाराज जी दे चरणा च भेट कीतिया।
सिर तर बंदत पंकज पायन
गुरदेव दे सोहने चरण कमलां ते ना समस्त गुर सिखा ने बड़े अदब नाल नमस्कार कीती।
रही कितक दिन दर्शन करते
कुछ दिन सतगुरु जी दे चरणा च श्री अमृतसर साहब रहे संगत करदे सवेरे शाम नाले महाराज जी दे दर्शन करदे हन।
बैठे टिक जगे आसा तरती
ने सारे सिख भाई भगत भगवान जी भाई कटारू जी होनी भाई सुंदर जी होनी जो ए बुरहानपुर तो आए सन सतगुरु छेवें पातशाह जी दे चरणा च बैठे हन।
हमको सुमत बतावन करिए
लगे महाराज कृपा करो सानू भी सद बुद्धि बख्शो सानू सुमत बख्शो।
भव सागर ते पार उतरिए
ऐसी सुमत बख्शो जेदे नाल असी इस भव सागर तो ए संसार समुंदर तो पार उतर सकिए।
तब श्री हरगोबिंद उचारा
करके धन गुरु हरगोबिंद साहब सच्चे पातशाह जी बोले।
धर्मशाल इक करो उदारा
कहण लगे भाई सिखो अपने नगर च एक सोहनी वड्डी धर्मशाला बनाओ सोहना गुरु घर बनाओ।
वड्डी प्रभात मिले सब आए
और उस गुरु घर विच वड्डी प्रभात दा मतलब है भी अमृत वेले ब्रह्म मुहूर्त दे समय सुबह पैर रात रेंदे अमृत वेले गुरु घर विच सारे इकट्ठे होया करो एकत्र होया करो।
गुरबानी कै सुने सुनाई
और एकत्र हो के गुरबाणी सुनया करो ते सुनाया करो।
अर्थ विचारो कथा करीजे
और गुरबाणी दे अर्थां दी विचार करया करो ते सुनया करो।
बोर कमावो मन तर लीजे
और फिर वो जेड़े अर्थ गुरबाणी दी कथा राही सुनने ने उना दी कमाई करके अपने हिरदे विच अर्थ बसाउणे ने।
समो आरती चरण कमल लगे
और आरती दा समा फिर चरण कमल दी चौंकी है गुरु खालसा जी सतगुरां दे दरबार दे विच पांच चौंकियां जेड़ियां ने ओ प्रमुख ने कीर्तन दियां। पहली चौंकी सवेरे आसा जी दी वार दी हुंदी है दूसरी चौंकी बिलावल दी है और तीसरी चौंकी चरण कमल दी है चौथी शाम नू सोदर दी है ते पंजवें कीर्तन सोहले दी है। ए पांच चौंकियां आम करके गुरु घरां च प्रचलित पर सचखंड श्री हरिमंदर साहिब दरबार साहिब विखे पुरातन समय तो 11 शब्द चौंकियां दी मर्यादा रही है। 11 शब्द चौंकियां जिवें सवेरे पहला अमृत वेले त्रिपहरे दी चौंकी चेतर दे महीने दे विच जिहड़ा उह समां हुंदा है ਉਹ ਤਰਪਹਿਰੇ ਦੀ ਚੌਂਕੀ ਦਾ ਸਵੇਰੇ 2:30 ਤੋਂ 3:30 ਵਜੇ ਤੱਕ ਉਹ ਤਰਪਹਿਰੇ ਦੀ ਚੌਂਕੀ ਹੁੰਦੀ। ਤਰਪਹਿਰੇ ਦੀ ਚੌਂਕੀ ਤੋਂ ਬਾਅਦ ਫਿਰ ਦੂਸਰੀ ਚੌਂਕੀ ਹੁੰਦੀ ਸ੍ਰੀ ਆਸਾ ਜੀ ਦੀ ਵਾਰ ਦੀ ਚੌਂਕੀ ਤੀਸਰੀ ਬਿਲਾਵਲ ਦੀ ਪਹਿਲੀ ਚੌਂਕੀ ਫਿਰ ਚੌਥੀ ਬਿਲਾਵਲ ਦੀ ਦੂਜੀ ਚੌਂਕੀ ਪੰਜਵੀਂ ਚੌਂਕੀ ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ ਆਨੰਦ ਦੀ ਚੌਂਕੀ, ਛੇਵੀਂ ਚੌਂਕੀ ਸਾਰੰਗ ਦੀ ਚੌਂਕੀ ਹੁੰਦੀ, ਸੱਤਵੀਂ ਚੌਂਕੀ ਜਿਹੜੀ ਆ ਉਹ ਚਰਨ ਕਮਲ ਦੀ, ਜਿਹੜੀ ਦੁਪਹਿਰ ਨੂੰ ਤਕਰੀਬਨ 1:50 ਤੋਂ ਲੈ ਕੇ 3:30 ਵਜੇ ਤਾਈਂ ਜੋ ਮੌਸਮ ਦੇ ਮੁਤਾਬਕ ਅੱਗੇ ਪਿੱਛੇ ਸਮਾਂ ਹੁੰਦਾ ਰਹਿੰਦਾ ਹੈ ਉਹ ਚਰਨ ਕਮਲ ਦੀ ਚੌਂਕੀ ਹੁੰਦੀ। ਫਿਰ 8ਵੀਂ ਚੌਂਕੀ ਹੁੰਦੀ ਜੈਤਸਰੀ ਦੀ ਚੌਂਕੀ, ਫਿਰ 9ਵੀਂ ਚੌਂਕੀ ਹੁੰਦੀ ਸੋਦਰ ਦੀ ਚੌਂਕੀ, 10ਵੀਂ ਚੌਂਕੀ ਕਲਿਆਣ ਦੀ, ਇਸੇ ਤਰ੍ਹਾਂ 11ਵੀਂ ਚੌਂਕੀ ਫਿਰ ਕੀਰਤਨ ਸੋਹਲੇ ਦੀ। ਇਹ ਗੁਰੂ ਖਾਲਸਾ ਜੀ 11 ਚੌਂਕੀਆਂ ਸ਼ਬਦ ਚੌਂਕੀਆਂ ਦੀ ਮਰਿਆਦਾ ਗੁਰੂ ਦਰਬਾਰ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਹੈ। ਤੋ ਮਹਾਰਾਜ ਜੀ ਹੁਕਮ ਕਰ ਰਹੇ ਨੇ ਕਿ ਜਦੋਂ ਸੋਦਰ ਆਰਤੀ ਦੀ ਚੌਂਕੀ ਹੋਵੇ ਉਸ ਤੋਂ ਪਹਿਲਾਂ ਚਰਨ ਕਮਲ ਦੀ ਚੌਂਕੀ, ਇਹ ਕੀਰਤਨ ਚੌਂਕੀਆਂ ਦੀ ਮਰਿਆਦਾ ਤੁਸੀਂ ਗੁਰੂ ਘਰ ਵਿੱਚ ਚਲਾਉਣੀ ਹੈ, ਬੁਰਹਾਨਪੁਰ ਦੇ ਸਿੱਖਾਂ ਨੂੰ ਹੁਕਮ ਕਰਦੇ ਨੇ। ਹਾਂਜੀ,
ਕਰ ਅਰਦਾਸ ਜਾਓ ਨਿਜ ਕਰ ਮਗ,
ਜਦੋਂ ਸ਼ਾਮ ਨੂੰ ਸੋਦਰ ਦੀ ਚੌਂਕੀ ਕਰ ਹਟੋ ਉਸ ਤੋਂ ਬਾਅਦ ਸੋਹਲੇ ਦੀ ਚੌਂਕੀ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਦਰਬਾਰ ਚ ਫਿਰ ਘਰ ਜਾਣਾ ਹੈ।
ਧਰਮ ਕਿਰਤ ਕਰ ਪੂਰ ਨ ਕਹੀਏ,
ਸਵੇਰੇ ਅੰਮ੍ਰਿਤ ਵੇਲੇ ਦੇ ਸ਼ਬਦ ਕੀਰਤਨ ਤੋਂ ਬਾਅਦ ਘਰ ਜਾਓ, ਅਰਦਾਸ ਕਰਕੇ ਆਪਣੇ ਕਾਰ ਵਿਹਾਰ ਕਰੋ ਦਿਨ, ਤੇ ਕਿਸੇ ਨਾਲ ਝੂਠ ਨਹੀਂ ਬੋਲਣਾ, ਝੂਠ ਬੋਲ ਕੇ ਕੋਈ ਕੰਮ ਨਹੀਂ ਕਰਨਾ, ਧਰਮ ਦੀ ਕਿਰਤ ਕਰਨੀ। ਧਰਮ ਦੀ ਕਿਰਤ ਕਿਹੜੀ ਹੈ? ਜਿਹਦੇ ਚ ਝੂਠ ਨਾ ਬੋਲਿਆ ਜਾਏ ਉਹਨੂੰ ਧਰਮ ਦੀ ਕਿਰਤ ਕਹਿੰਦੇ ਆ। ਜਿਹਦੇ ਚ ਝੂਠ ਬੋਲਿਆ ਜਾਏ, ਠੱਗੀ ਕੀਤੀ ਜਾਏ, ਫਰੇਬ ਕੀਤਾ ਜੇ, ਉਹ ਧਰਮ ਦੀ ਕਿਰਤ ਨਹੀਂ ਹੁੰਦੀ। ਧਰਮ ਦੀ ਕਿਰਤ ਉਹ ਹੈ ਜਿਹਦੇ ਚ ਸੱਚ ਕਿਹਾ ਜਾਵੇ। ਮਹਾਰਾਜ ਜੀ ਕਹਿੰਦੇ ਧਰਮ ਦੀ ਕਿਰਤ ਕਰਨੀ ਤੇ ਝੂਠ ਨਹੀਂ ਬੋਲਣਾ।
ਉਨ ਰਹਿ ਰਾਸ ਸਮੋ ਜਬ ਲਈਏ,
ਸ਼ਾਮ ਨੂੰ ਜਦੋਂ ਰਹਿ ਰਾਸ ਸਾਹਿਬ ਜੀ ਦਾ ਸਮਾਂ ਹੋਵੇ ਉਦੋਂ ਗੁਰੂ ਘਰ ਚ ਇਕੱਤਰ ਹੋਣਾ, ਮਹਾਰਾਜ ਜੀ ਦਾ ਹੁਕਮ। ਪੁਰਾਤਨ ਸਮਿਆਂ ਚ ਮਰਿਆਦਾ ਰਹੀ ਹੈ, ਹੁਣ ਵੀ ਦੱਖਣ ਦਿਸ਼ਾ ਚ ਜਿਤਨੇ ਗੁਰੂ ਘਰ, ਖਾਸ ਕਰਕੇ ਜਦੋਂ ਆਪ ਜੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰੋ, ਜਦੋਂ ਸ਼ਾਮ ਨੂੰ ਰਹਿ ਰਾਸ ਸਾਹਿਬ ਜੀ ਦਾ ਪਾਠ ਹੁੰਦਾ, ਸਾਰੇ ਹਜ਼ੂਰ ਸਾਹਿਬ ਦੀ ਸੰਗਤ ਵੀ ਤੇ ਜਿਹੜੀ ਹੋਰ ਪੰਜਾਬ ਤੋਂ ਜਾਂਦੀ ਸੰਗਤ ਉਹ ਰਹਿ ਰਾਸ ਸਾਹਿਬ ਦੇ ਸਮੇਂ ਦਰਬਾਰ ਚ ਹਾਜ਼ਰ ਹੋ ਜਾਂਦੇ, ਸੋਦਰ ਦਾ ਪਾਠ ਸੁਣਦੇ, ਬੜੀ ਮਰਿਆਦਾ ਨਾਲ ਆਰਤੀ ਆਰਤੇ ਦਾ ਕੀਰਤਨ ਸੁਣਦੇ, ਫਿਰ ਸ਼ਸਤਰਾਂ ਦੇ ਦਰਸ਼ਨ ਹੁੰਦੇ। ਮਹਾਰਾਜ ਜੀ ਕਹਿੰਦੇ ਰਹਿ ਰਾਸ ਸਾਹਿਬ ਜੀ ਦਾ ਫਿਰ ਸ਼ਾਮ ਨੂੰ ਇਕੱਤਰ ਹੋ ਕੇ ਗੁਰੂ ਘਰ ਵਿੱਚ ਪਾਠ ਕਰਨਾ ਤੇ ਸੁਣਨਾ ਹੈ।
ਜਾਮ ਨਿਸਾ ਲਗ ਕੀਰਤਨ ਕਰੀਏ,
ਫਿਰ ਕੀਰਤਨ ਕਰਨਾ, ਰਹਿ ਰਾਸ ਸਾਹਿਬ ਦੇ ਪਾਠ ਤੋਂ ਬਾਅਦ ਪਹਿਰ ਰਾਤ ਤੱਕ ਕੀਰਤਨ ਕਰਨਾ।
ਅੰਤ ਸੋਹਿਲਾ ਪੜਬੋ ਲਈਏ,
ਗੁਰੂ ਦਰਬਾਰ ਵਿੱਚ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਨਾ।
ਜਾਮ ਨਿਸਾ ਤੇ ਕਰੋ ਇਸ਼ਨਾਨ,
ਫਿਰ ਅਰਦਾਸ ਬੇਨਤੀ ਕਰਕੇ ਆਪਣੇ ਘਰਾਂ ਚ ਜਲ ਪਾਣੀ ਛੱਕ ਕੇ ਸੁਖ ਲਓ, ਫਿਰ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਫਿਰ ਇਸ਼ਨਾਨ ਪਾਨ ਕਰਨਾ।
ਪਟੋ ਕੰਠ ਬਾਣੀ ਸੁਖ ਖਾਨ,
ਔਰ ਗੁਰਬਾਣੀ ਪੜ੍ਹਨੀ ਆ ਜਿਹੜੀ ਸੁੱਖਾਂ ਦੀ ਖਾਣ ਹੈ।
ਛੁਦਤ ਨਗਨ ਸਿੱਖ ਦੇਖੇ ਜੋਏ,
ਭੁੱਖਾ ਜਾਂ ਕੋਈ ਨਗਨ ਸਿੱਖ ਨਜ਼ਰ ਆਵੇ ਜਿਹਦੇ ਕੋਲ ਤਨ ਕੱਜਣ ਨੂੰ ਕੱਪੜਾ ਨਹੀਂ ਜਾਂ ਭੁੱਖਾ ਹੈ,
ਭੋਜਨ ਵਸਤਰ ਦੇ ਸੁਖੋਏ,
ਖਾਣ ਨੂੰ ਭੋਜਨ ਤੇ ਪਹਿਨਣ ਨੂੰ ਵਸਤਰ ਦੇਣੇ ਹਨ।
ਪੁਰਬ ਅਮਸਿਆ ਅਰ ਸੰਗਰਾਂਦ,
ਕੋਈ ਪੁਰਬ ਹੋਵੇ, ਸੰਗਰਾਂਦ ਦਾ ਦਿਨ ਹੋਵੇ, ਮੱਸਿਆ ਹੋਵੇ, ਪੁੰਨਿਆ ਹੋਵੇ, ਜਾਂ ਫਿਰ ਗੁਰੂ ਸਾਹਿਬਾਂ ਦੇ ਕੋਈ ਗੁਰਪੁਰਬ ਹੋਵਣ।
ਦੀਪ ਮਾਲ ਬੈਸਾਖੀ ਆਦਿ,
ਦੀਪ ਮਾਲਾ ਦਾ ਦਿਨ ਹੋਵੇ, ਵਿਸਾਖੀ ਦਾ ਪੁਰਬ ਹੋਵੇ।
ਗੁਰ ਕੀ ਕਾਰ ਇਕੱਤਰ ਕਰੀਜੇ,
ਗੁਰੂ ਘਰ ਦੀ ਜਿਹੜੀ ਦਸਵੰਧ ਦੀ ਮਾਇਆ ਉਹਨੂੰ ਇਕੱਤਰ ਕਰਨਾ।
ਤਾਂ ਪੰਚਾਮ੍ਰਿਤ ਕਰ ਵਰਤੀਜੇ,
ਉਹਨੇ ਲੰਗਰ ਲਾਣੇ ਨੇ ਗੁਰੂ ਘਰ ਵਿੱਚ, ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਪੁਰਬ ਵਾਲੇ ਦਿਨ, ਔਰ ਅਰਦਾਸ ਬੇਨਤੀ ਕਰਕੇ ਜੋੜ ਮੇਲੇ ਕਰਨੇ ਨੇ ਪੁਰਬਾਂ ਦੇ।
ਤਜ ਹੋ ਮੈਂ ਧਾਰੋ ਮਨ ਨੀਵਾ,
ਮੈਨੂੰ ਛੱਡ ਕੇ ਮਨ ਚ ਨਿਮਰਤਾ ਧਾਰਨੀ, ਹਲੀਮੀ ਧਾਰਨ ਕਰਨੀ ਹੈ।
ਹਿਮ ਸਤ ਸੰਗਤ ਕਰੋ ਸਦੀਵਾ,
ਧਨਤਾ ਪ੍ਰਤੀ ਸਤ ਸੰਗਤ ਕਰਨੀ ਹੈ।
ਪਰੀ ਕੂਪ ਮੈਂ ਜਾਏ ਬਿਲਾਈ,
ਮਹਾਰਾਜ ਜੀ ਕਹਿੰਦੇ ਆਓ ਮੈਂ ਜ਼ਰੂਰ ਤਿਆਗਿਓ ਸਿੱਖੋ, ਆਓ ਮੈਂ ਕੱਢ ਘੇਰਦੇ ਚੋ ਫੇਰ ਇਹ ਸਭ ਕਰਮ ਕਰਨੇ, ਨਹੀਂ ਤਾਂ ਫਿਰ ਜੇ ਹਉਮੈ ਅੰਦਰ ਰੱਖੀ ਤੇ ਫਿਰ ਅੰਦਰ ਦੀ ਮੈਲ ਨੀ ਧੁੱਪਣੀ। ਮਹਾਰਾਜ ਜੀ ਕਹਿੰਦੇ ਇੱਕ ਵਾਰ ਕਿਸੇ ਖੂਹ ਦੇ ਵਿੱਚ ਕੋਈ ਬਿੱਲੀ ਡਿੱਗ ਕੇ ਮਰ ਗਈ,
ਕਿਮ ਪਵਿੱਤਰ ਹੋਵੇ ਪੂਛੇ ਉਜਾਈ,
ਕਿਸੇ ਸਿਆਣੇ ਬੰਦੇ ਨੂੰ ਪਿੰਡ ਵਾਲਿਆਂ ਨੇ ਪੁੱਛਿਆ ਵੀ ਮਹਾਰਾਜ ਖੂਹ ਵਿੱਚੋਂ ਮੁਸ਼ਕ ਆਉਂਦੀ ਆ ਪਾਣੀ ਚੋਂ, ਇਹ ਪਵਿੱਤਰ ਕਿਵੇਂ ਹੋਵੇ?
ਪੰਡਿਤ ਕਹਿਓ ਕਾਡ ਮੰਜਾਰੀ,
ਉਹ ਸਿਆਣੇ ਬੰਦੇ ਨੇ ਆਖਿਆ ਵੇਖ ਕੇ ਖੂਹ ਚ ਵੀ ਖੂਹ ਦੇ ਵਿੱਚ ਬਿੱਲੀ ਮਰੀ ਹੈ, ਉਹਨੇ ਆਖਿਆ ਭਾਈ ਸੱਜਣੋ ਏਦਾਂ ਕਰੋ ਵੀ ਇਹਦੇ ਚ ਬਿੱਲੀ ਬਾਹਰ ਕੱਢ ਕੇ
ਬੋਰ ਹਜ਼ਾਰ ਡੋਲ ਕੱਢ ਬਾਰੀ
1000 ਪਾਣੀ ਦਾ ਡੋਲ ਬਾਹਰ ਕੱਢ ਕੇ ਰੋੜ ਦਿਓ ਥੱਲਿਓ ਨਵਾਂ ਪਾਣੀ ਆ ਜਾਏਗਾ ਪਾਣੀ ਚ ਮੁਸ਼ਕ ਚਲੀ ਜਾਏਗੀ ਪਰ ਬਿੱਲੀ ਕੱਢ ਲਿਓ ਪਹਿਲਾਂ ਬਿੱਲੀ ਬਾਹਰ ਕੱਢ ਕੇ ਮਰੀ ਹੋਈ ਫਿਰ 1000 ਡੋਲ ਪਾਣੀ ਦਾ ਬਾਹਰ ਕੱਢ ਕੇ ਰੋੜ ਦਿਓ
ਓਏ ਪਵਿੱਤਰ ਸੁਣ ਕੇ ਨਰ ਗਏ
ਪੂਰਾ ਪਾਣੀ ਪਵਿੱਤਰ ਹੋ ਜਾਏਗਾ ਇਹ ਸੁਣ ਕੇ ਉਹ ਬੰਦਾ ਚਲਾ ਗਿਆ
ਕੱਢਣ ਬਿਲਾਈ ਭੂਲਤ ਪਏ
ਉਹ ਬਿੱਲੀ ਕੱਢਣੀ ਭੁੱਲ ਗਏ ਤੇ ਪਾਣੀ ਵਿੱਚੋਂ ਪਾਣੀ ਦੇ ਡੋਲ ਕੱਢ ਕੱਢ ਕੇ 1000 ਉਹਨਾਂ ਨੇ ਬਾਹਰ ਰੋੜ ਦਿੱਤਾ
ਜਲ ਨਿਕਾਸ ਬੋ ਗੰਦ ਨ ਗਈ
ਪਾਣੀ ਕੱਢ ਦਿੱਤਾ ਪਰ ਮੁਸ਼ਕ ਨਹੀਂ ਗਈ ਪਾਣੀ ਦੀ
ਪੰਡਿਤ ਨਿਕਟ ਜਾਏ ਸੁਧ ਦਈ
ਫਿਰ ਗਿਆ ਉਸ ਬੰਦੇ ਕੋਲ ਜਿਹਨੇ ਦੱਸਿਆ ਸੀ ਵੀ ਵਿੱਚੋਂ ਪਾਣੀ ਕੱਢ ਕੇ ਰੋੜ ਦੋ ਬਿੱਲੀ ਬਾਹਰ ਕੱਢ ਕੇ ਉਹਦੇ ਕੋਲ ਦੁਬਾਰਾ ਗਿਆ
ਨੈ ਪਾਵਨ ਸੋ ਕੂਪ ਪਯੋ
ਕਹਿਣ ਲੱਗਾ ਮਹਾਰਾਜ ਪੰਡਿਤ ਜੀ ਵੀ ਪਾਣੀ ਦਾ ਤਾਂ ਪਵਿੱਤਰ ਨਹੀਂ ਹੋਇਆ ਉਹ ਤਾਂ ਮੁਸ਼ਕ ਫਿਰ ਪਾਣੀ ਚ ਓਦਾਂ ਹੀ ਆਉਂਦੀ ਹੈ
ਨੀਰ ਨਿਕਾਸਨ ਅਧਿਕ ਕੀਓ
ਮੈਂ 1000 ਪਾਣੀ ਦਾ ਡੋਲ ਵੀ ਕੱਢ ਕੇ ਰੋੜ ਦਿੱਤਾ
ਸੁਨ ਪੰਡਿਤ ਨੇ ਪੁਨੋ ਬਖਾਨੀ
ਸੁਣ ਕੇ ਉਹ ਪੰਡਿਤ ਫਿਰ ਬੋਲਿਆ ਉਹਨੂੰ ਕਹਿਣ ਲੱਗਾ
ਕਾਡੋ ਲੱਚ ਡੋਲ ਪਰ ਪਾਣੀ
ਕਹਿਣ ਲੱਗਾ ਵੀ ਏਦਾਂ ਕਰੋ ਵੀ ਜੇ ਪਾਣੀ ਉਹਨੇ ਸੋਚਿਆ ਵੀ ਜਿਆਦਾ ਪਾਣੀ ਮੁਸ਼ਕ ਵਾਲਾ ਹੋਣਾ ਉਹਨੇ ਆਖਿਆ ਵੀ ਏਦਾਂ ਕਰ ਵੀ 2000-4000 ਡੋਲ ਪਾਣੀ ਦੇ ਕੱਢ ਕੇ ਹੋਰ ਬਾਹਰ ਰੋੜ ਦਿਓ
ਪੁਨ ਦੁਰਗੰਧ ਲਖੀ ਜਲ ਮਾਈ
ਉਹਨੇ ਜਾ ਕੇ ਉਸੇ ਤਰ੍ਹਾਂ ਕੀਤਾ ਪਾਣੀ ਚ ਫਿਰ ਮੁਸ਼ਕ ਆਈ ਜਾਵੇ
ਨੈ ਪੁਨੀਤ ਕੈ ਪੰਡਿਤ ਪਾਈ
ਫਿਰ ਆਇਆ ਕਹਿੰਦਾ ਮਹਾਰਾਜ ਕੀ ਤੁਸੀਂ ਸਾਡੇ ਕੋਲੋਂ ਖੇਚਲ ਕਰਾਈ ਜਾਂਦੇ ਜੇ ਪਾਣੀ ਅਸੀਂ ਤਕਰੀਬਨ ਖੂਹ ਖਾਲੀ ਕਰਨ ਵਾਲਾ ਕਰ ਦਿੱਤਾ ਹੈ ਮੁਸ਼ਕ ਫੇਰ ਨਹੀਂ ਜਾਂਦੀ
ਸੁਨ ਪੰਡਿਤ ਚੱਲ ਕੂਪ ਨਿਹਾਰ
ਪੰਡਿਤ ਬੜਾ ਹੈਰਾਨ ਹੋਇਆ ਕਹਿੰਦਾ ਜਾ ਕੇ ਵੇਖੀਏ ਵੀ ਗੱਲ ਕੀ ਹੈ ਮਾਜਨਾ ਕੀ ਹੈ ਉਹ ਗਿਆ ਚੱਲ ਕੇ
ਬੀਚ ਪਰੀ ਤਿਮਈ ਮੰਜਾ
ਨਿਗਾਹ ਮਾਰੀ ਕਹਿੰਦਾ ਬਿੱਲੀ ਦਾ ਵਿੱਚੇ ਪਈ ਆ ਮਰੀ ਉਹ ਤਾਂ ਕੱਢੀ ਨੀ ਪਾਣੀ ਕੱਢ ਕੱਢ ਕੇ ਬਾਹਰ ਰੋੜੀ ਜਾਂਦੇ ਨੇ
ਕਹਿਤ ਪਿਓ ਇਹ ਕਿਆ ਤੂੰ ਮਕੀਨੀ
ਕਹਿੰਦੇ ਮੂਰਖਾ ਕੀ ਤੁਸੀਂ ਕੀਤਾ
ਮ੍ਰਿਤਕ ਬਿਲਾਈ ਵਿੱਚ ਰੱਖ ਲੀਨੀ
ਉਹ ਮੁਰਦਾ ਬਿੱਲੀ ਦਾ ਵਿੱਚੇ ਰੱਖੀ ਪਹਿਲਾਂ ਉਹ ਤਾਂ ਕੱਢੀ ਨੀ ਉਹ ਕੱਢ ਕੇ ਫਿਰ ਪਾਣੀ ਰੋੜਨਾ ਸੀ ਬਾਹਰ ਏਦਾਂ ਦਾ ਤੁਸੀਂ ਜਿੰਨਾ ਮਰਜ਼ੀ ਪਾਣੀ ਕੱਢੀ ਜੋ ਮੁਸ਼ਕ ਜਾਣੀ ਨੀ ਜੇ ਬਿੱਲੀ ਵਿੱਚੇ ਹੀ ਪਈ ਹੈ
ਜੋ ਲੱਗ ਇਸੇ ਨਿਕਾਸੋ ਨਾਈ
ਪਹਿਲਾਂ ਜਦੋਂ ਤਾਈ ਇਸ ਮੁਰਦਾ ਬਿੱਲੀ ਨੂੰ ਬਾਹਰ ਨਹੀਂ ਕੱਢ ਕੇ ਸੁੱਟ ਦੇ
ਕਿਮ ਪਾਵਨਤਾ ਹੋਈ ਜਲ ਮਾਈ
ਪਾਣੀ ਕਿਵੇਂ ਪਵਿੱਤਰ ਹੋਵੇਗਾ ਕਿਵੇਂ ਸ਼ੁੱਧ ਹੋਵੇਗਾ ਕਿਵੇਂ ਇਹਦੀ ਮੁਸ਼ਕ ਜਾਏਗੀ
ਤਿਮ ਜਾਨੋ ਤਨ ਹੋਮੇ ਬੁਰੀ
ਮਹਾਰਾਜ ਜੀ ਕਹਿੰਦੇ ਬਸ ਇਹੀ ਮਨੁੱਖ ਦੀ ਦਸ਼ਾ ਹੈ ਅੰਦਰ ਹੋਮੈ ਰੂਪੀ ਮੁਰਦਾ ਬਿੱਲੀ ਪਈ ਆ ਉਹਨੂੰ ਕੱਢ ਕੇ ਸੁੱਟਦਾ ਨੀ ਬਾਹਰ ਕਰਮ ਕਰੀ ਜਾਂਦਾ ਕਹਿੰਦਾ ਮੈਂ ਤਾਂ ਪਾਠ ਵੀ ਕਰਦਾ ਮੈਂ ਤਾਂ ਗੁਰਦੁਆਰੇ ਵੀ ਜਾਂਦਾ ਫਿਰ ਵੀ ਨੀ ਗੱਲ ਪਈ ਬਣਦੀ ਫਿਰ ਵੀ ਨੀ ਗੁਣ ਪੇ ਆਉਂਦੇ ਮਹਾਰਾਜ ਜੀ ਕਹਿੰਦੇ ਪਹਿਲਾਂ ਹੋਮੈ ਦੀ ਉਹ ਬਿੱਲੀ ਕੱਢ ਕੇ ਸੁੱਟ ਦੇ ਬਾਹਰ ਵੀ ਮੈਂ ਨੀ ਕੱਖ ਪਿਆ ਕਰਦਾ ਨਾ ਮੇਰੇ ਕੋਲੋਂ ਕੁਝ ਹੋਵੇ ਨਾ ਮੈਂ ਕਰ ਸਕਾਂ ਮੇਰਾ ਗੁਰੂ ਜੋ ਮੇਰੇ ਕੋਲੋਂ ਕਰਾਉਂਦਾ ਕਰਾ ਰਿਹਾ ਜੇ ਆਇਆ ਗੁਰੂ ਘਰ ਸਤਿਗੁਰੂ ਲੈ ਆਏ ਨੇ ਕੰਨ ਫੜ ਕੇ ਤੇ ਆ ਗਏ ਆ ਨਹੀਂ ਤਾਂ ਸਾਡੀ ਕੀ ਮਜਾਲ ਸੀ ਅਸੀਂ ਆ ਸਕਦੇ ਸਾਹਿਬ ਲੈ ਆਏ ਖਿੱਚ ਕੇ ਸਾਡੀ ਬਾਂਹ ਆਪਣੀ ਹਜ਼ੂਰੀ ਚ ਸਾਡੇ ਚ ਕੋਈ ਤਾਣ ਨਹੀਂ ਏਦਾਂ ਹੋਮੈ ਦੀ ਬਿੱਲੀ ਅੰਦਰੋਂ ਕੱਢ ਕੇ ਫਿਰ ਭਜਨ ਕਰੋ ਫਿਰ ਸੰਗਤ ਕਰੋ ਫਿਰ ਬਾਣੀ ਪੜੋ
ਅਣਹੋਵਤ ਜੋ ਤਨ ਮੈਂ ਤਰੀ
ਕਹਿੰਦੇ ਅਣ ਹੁੰਦੀ ਆ ਮੈਂ ਦੀ ਬਿੱਲੀ ਆਪਣੇ ਅੰਦਰ ਧਰੀ ਬੈਠੇ ਹੈ ਵੀ ਕੋਈ ਨੀ ਫਿਰ ਵੀ ਧਾਰਨ ਕੀਤੀ ਹੋਈ ਹੈ
ਜਬ ਲੱਗ ਇਸੇ ਬਿਸਾਰੋ ਨਾ
ਜਦੋਂ ਤਾਈ ਇਸ ਹਉਮੈ ਦੀ ਬਿੱਲੀ ਨੂੰ ਕੱਢ ਕੇ ਬਾਹਰ ਨੀ ਸੁੱਟ ਦਿੰਦੇ ਅੰਦਰੋਂ
ਤਬ ਲੱਗ ਸੰਸੇ ਮੁਕਤੀ ਮਾਏ
ਉਦੋਂ ਤੱਕ ਮੁਕਤੀ ਚ ਸੰਸਾ ਮੁਕਤੀ ਨਹੀਂ ਹੋ ਸਕਦੀ
ਯਾ ਤੇ ਹੋਮੈ ਤਜਬੇ
ਇਸ ਕਰਕੇ ਗੁਰਮੁਖੋ ਇਸ ਹਉਮੈ ਨੂੰ ਤਜਣ ਲਈ ਤਿਆਗਣ ਲਈ
ਕਰੋ ਯਤਨ ਨਿਤ ਹੋਏ ਸੁਚੇਤ
ਯਤਨ ਕਰੋ ਸੁਚੇਤ ਹੋ ਕੇ ਯਤਨ ਕਰੋ ਵੀ ਹਉਮੈ ਕਿਵੇਂ ਨਿਕਲੇ
ਸਨੇ ਸਨੇ ਇਹ ਹੋਏ ਬਿਨਾਸ਼
ਇੱਕੋ ਦਮ ਨਹੀਂ ਖਤਮ ਹੁੰਦੀ ਹਉਮੈ ਇਹ ਜਿਵੇਂ ਜਿਵੇਂ ਤੁਸੀਂ ਇਹਨੂੰ ਖਤਮ ਕਰੋਗੇ ਨਾ ਇਹ ਸੂਖਮ ਹੁੰਦੀ ਜਾਂਦੀ ਹੈ ਸੂਖਮ ਹੁੰਦੀ ਜਾਂਦੀ ਹੋਰ ਸੂਖਮ ਹੋਰ ਸੂਖਮ ਹਉਮੈ ਦੀਆਂ ਪਰਤਾਂ ਬੜੀਆਂ ਬਰੀਕ ਤੋਂ ਬਰੀਕ ਹੁੰਦੀਆਂ ਜਾਂਦੀਆਂ ਮਹਾਰਾਜ ਕਹਿੰਦੇ ਸਹਿਜੇ ਸਹਿਜੇ ਇਹਦਾ ਤਿਆਗ ਹੋਵੇਗਾ
ਹੋਏ ਆਤਮਾ ਗਿਆਨ ਪ੍ਰਕਾਸ਼
ਤੁਹਾਨੂੰ ਤੁਹਾਡੀ ਨਿਜ ਆਤਮਾ ਦੇ ਗਿਆਨ ਦਾ ਪ੍ਰਕਾਸ਼ ਹੋਵੇਗਾ
ਇਮ ਸੁਣ ਕੇ ਸਿੱਖਣ ਕੀ ਪੰਗਤ
ਸਤਿਗੁਰੂ ਜੀ ਦੇ ਬਚਨ ਗੁਰਸਿੱਖਾਂ ਨੇ ਸੁਣੇ
ਜੋ ਬੁਰਹਾਨਪੁਰੇ ਕੀ ਸੰਗਤ
ਉਹ ਸੰਗਤ ਸੀ ਜਿਹੜੀ ਬੁਰਹਾਨਪੁਰ ਤੋਂ ਆਈ ਹੈ
ਧਰਿਓ ਆਨੰਦ ਗਏ ਨਿਜ ਧਾਮੋ
ਬੜੇ ਆਨੰਦਿਤ ਹੋ ਕੇ ਆਪਣੇ ਘਰਾਂ ਨੂੰ ਪਰਤੇ ਨੇ
ਸਿਮਰਨ ਕਰਤ ਭਈ ਸਤਨਾਮੋ
ਸੱਚੇ ਨਾਮ ਦਾ ਸਿਮਰਨ ਕਰਨ ਲੱਗੇ
ਕਯੋ ਗੁਰੂ ਸੋ ਕੀਨ ਕਮਾਵਨ
ਜੋ ਗੁਰੂ ਪਾਤਸ਼ਾਹ ਨੇ ਕਿਹਾ ਉਹਦੀ ਕਮਾਈ ਕੀਤੀ
ਤੈ ਕਰਨ ਭਈ ਤਿਨ ਪਾਵ
और अंतःकरण इन्हां दे शुद्ध ते पवित्र हो गए
जो जो सतगुर रहत बताई
जेड़ी जेड़ी सतगुरां ने रहनी बहनी दसी
सोई करत पए सब जाई
इन्हां ने उही रहनी बहनी धारण कीती
उचित मोख के सगरे पए
सारे गुरसिख मुक्ति दे अधिकारी हो गए
सतगुर तन तन सुख दए
कहिंदे सतगुरु तन हन जो अपने सिखां नूं ऐसा मुक्ति दा सुख बख्शदे हन सतगुरु जी तुसी तन हो सब आखो हो तन 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 गुर सोई सतगुरु जी कृपा करन साडा सब दा गाव्या सुनिया थाए पवे होईयां भुल्लां चुक्कां दी खिमा।